ਜ਼ਬੂਰ 128 ਖੁਸ਼ੀ ਕਿੱਥੋਂ ਮਿਲਦੀ ਹੈ। ਕੀ ਤੁਸੀਂ ਖੁਸ਼ ਹੋ? ਮੈਂ ਇਹ ਨਹੀਂ ਪੁੱਛ ਰਿਹਾ ਕਿ ਤੁਹਾਡੀ ਜ਼ਿੰਦਗੀ ਦੇ ਵਿੱਚ ਸਮੱਸਿਆਵਾਂ ਹੈ ਜਾਂ ਨਹੀਂ, ਕਿਉਂਕਿ ਮੈਨੂੰ ਪਤਾ ਕਿ ਸਾਡੇ ਬਹੁਤਿਆਂ ਕੋਲ ਸਮੱਸਿਆਵਾਂ, ਅਸਲ ਵਿੱਚ ਸਾਡੇ ਸਾਰਿਆਂ ਕੋਲ ਹੀ ਸਮੱਸਿਆਵਾਂ ਹਨ, ਇੱਕ ਦਰਜੇ ਤੋਂ ਦੂਜੇ ਦਰਜੇ ਤੱਕ ਦੀਆਂ ਸਮੱਸਿਆਵਾਂ ਹੈ। ਪਰ ਇਸ ਸਭ ਦੇ ਵਿਚਕਾਰ ਕੀ ਤੁਸੀਂ ਖੁਸ਼ ਹੋ? ਸਾਡੇ ਵਿੱਚੋਂ ਜ਼ਿਆਦਾਤਰ ਲੋਕ ਭਾਵੇਂ ਸਾਡੇ ਰਾਸ਼ਟਰੀ ਪਿਛੋਕੜ ਜਾਂ ਨਸਲੀ ਮੂਲ ਦੇ ਹੋਣ, ਖੁਸ਼ ਰਹਿਣਾ ਚਾਹੁੰਦੇ ਆ, ਅਤੇ ਅਜਿਹਾ ਖੇਤਰ ਨਹੀਂ ਹੈ ਜਿੱਥੇ ਅਸੀਂ ਮਸੀਹੀ ਕਿਸੇ ਨਾਲੋਂ ਵੱਖਰੇ ਹਾਂ। ਦੁਨੀਆ ਭਰ ਦੇ ਲੋਕ ਖੁਸ਼ ਰਹਿਣਾ ਚਾਹੁੰਦੇ ਹਨ, ਅਤੇ ਅਸੀਂ ਹਰ ਕਿਸਮ ਦੀਆਂ ਚੀਜ਼ਾਂ ਦਾ ਪਿੱਛਾ ਕਰਦੇ ਹਾਂ ਜੋ ਅਸੀਂ ਉਮੀਦ ਕਰਦੇ ਹਾਂ ਜਾਂ ਅਸੀਂ ਸੋਚਦੇ ਹਾਂ ਕਿ ਸਾਨੂੰ ਖੁਸ਼ ਕਰ ਸਕਦੀਆਂ ਹਨ। ਪਰ ਖੁਸ਼ੀ ਕਿੱਥੇ ਮਿਲਦੀ ਆ? ਇਹ ਉਹ ਸਵਾਲ ਆ ਜੋ ਅੱਜ ਦਾ ਜਿਹੜਾ ਜ਼ਬੂਰ ਆ ਉਹ ਸਾਨੂੰ ਸੰਬੋਧਿਤ ਕਰਦਾ ਆ, ਜਾਂ ਸਾਨੂੰ ਜਿਹਦੇ ਬਾਰੇ ਸਾਡਾ ਜ਼ਬੂਰ ਅੱਜ ਦੱਸਦਾ ਹੈ। ਉਮੀਦ ਹੈ ਕਿ ਜਦੋਂ ਅਸੀਂ ਜ਼ਬੂਰ 128 ਤੱਕ ਪਹੁੰਚਦੇ ਹਾਂ ਤਾਂ ਤੁਹਾਨੂੰ ਯਾਦ ਹੋਵੇਗਾ ਕਿ ਇਹਨਾਂ ਗਰਮੀਆਂ ਦੇ ਮਹੀਨਿਆਂ ਵਿੱਚ ਅਸੀਂ ਚੜ੍ਹਾਈ ਦੇ ਗੀਤ ਜਾਂ ਜ਼ਬੂਰ 120 ਤੋਂ ਲੈ ਕੇ 134 ਦੀ ਜਿਹੜੀ ਆ ਉਹ ਪੜਚੋਲ ਅਸੀਂ ਕਰ ਰਹੇ ਹਾਂ। ਅਸੀਂ ਦੇਖਿਆ ਹੈ ਕਿ ਇਹ ਸੰਭਾਵਿਤ ਗੀਤ ਹਨ ਜੋ ਸ਼ਰਧਾਲੂਆਂ ਦੁਆਰਾ ਗਾਏ ਗਏ ਸਨ ਜਦੋਂ ਉਹ ਵਿਸ਼ੇਸ਼ ਤਿਉਹਾਰਾਂ ਲਈ ਯਰੂਸ਼ਲਮ ਦੀ ਯਾਤਰਾ ਕਰਦੇ ਸਨ, ਅਤੇ ਇਹ ਕਿ ਉਹਨਾਂ ਦੀਆਂ ਜੜ੍ਹਾਂ ਗੁਲਾਮਾਂ ਦੇ ਯਰੂਸ਼ਲਮ ਵਿੱਚ ਵਾਪਸ ਆਉਣ ਅਤੇ ਨਹਿਮਾਇਆ ਦੁਆਰਾ ਸ਼ਹਿਰ ਦੀਆਂ ਕੰਧਾਂ ਨੂੰ ਪੂਰਾ ਕਰਨ ਵਿੱਚ ਚੰਗੀ ਤਰ੍ਹਾਂ ਹੋ ਸਕਦੀਆਂ ਹਨ, ਅਤੇ ਹਰ ਸਾਲ ਤੀਰਥ ਯਾਤਰਾ 'ਤੇ ਇਹ ਗੀਤ ਉਹ ਗਾਉਂਦੇ ਸਨ। 15 ਗੀਤ ਜੋ ਇਕੱਠੇ ਜਿਹਨੂੰ ਅਸੀਂ ਘਰ ਦੀ ਯਾਤਰਾ ਬਾਰੇ ਕਹਿੰਦੇ ਹਾਂ, ਜਾਂ ਯਰੂਸ਼ਲਮ ਨੂੰ ਘਰ ਦੀ ਯਾਤਰਾ ਜਾਂ ਮੰਦਰ ਦੇ ਵਿੱਚ ਘਰ ਆਉਣਾ ਜਾਂ ਪਰਮੇਸ਼ੁਰ ਦੀ ਹਜ਼ੂਰੀ ਲਈ ਘਰ ਆਉਣਾ ਕਹਿੰਦੇ ਹਾਂ। ਹੁਣ ਜਿਵੇਂ ਕਿ ਅਸੀਂ ਪਿਛਲੇ ਹਫ਼ਤੇ ਵਿੱਚ ਦੇਖਿਆ ਕਿ ਇਹ ਚੜ੍ਹਾਈ ਦੇ ਗੀਤ ਅਕਸਰ 3 ਦੇ ਛੋਟੇ ਸਮੂਹਾਂ ਵਿੱਚ ਵੰਡੇ ਗਏ ਹਨ, ਅਤੇ ਤੁਸੀਂ ਇਸ ਨੂੰ ਜ਼ਬੂਰ 126, 127 ਅਤੇ 128 ਵਿੱਚ ਸਪਸ਼ਟ ਤੌਰ 'ਤੇ ਦੇਖ ਸਕਦੇ ਹੋ। ਜ਼ਬੂਰ 126 ਵਿੱਚ ਸਾਨੂੰ ਬਰਕਤਾਂ ਦੀ ਤਾਂਘ ਹੈ, ਕਿਸਮਤ ਦੀ ਬਹਾਲੀ ਲਈ ਇੱਕ ਤਾਂਘ। ਫਿਰ ਜ਼ਬੂਰ 127 ਵਿੱਚ ਅਸੀਂ ਸਿੱਖਦੇ ਹਾਂ ਕਿ ਇਹ ਸਭ ਕੁਝ ਪ੍ਰਭੂ ਬਾਰੇ ਹੈ, ਜਦੋਂ ਤੱਕ ਉਹ ਨਹੀਂ ਬਣਾਉਂਦਾ, ਜਦੋਂ ਤੱਕ ਉਹ ਨਹੀਂ ਦੇਖਦਾ, ਜਦੋਂ ਤੱਕ ਉਹ ਵਿਰਾਸਤ ਨਹੀਂ ਦਿੰਦਾ, ਤਾਂ ਇਹ ਸਾਰਾ ਕੁਛ ਜਿਹੜਾ ਉਹ ਵਿਅਰਥ ਆ। ਅਸੀਂ ਸਿੱਖਿਆ ਹੈ ਕਿ ਸਾਡੇ ਕੋਲ ਜੋ ਵੀ ਕੁਝ ਹੈ ਉਹ ਪਰਮਾਤਮਾ ਦੀ ਕਿਰਪਾ ਦਾ ਤੋਹਫ਼ਾ ਹੈ, ਇਹ ਰੱਬ ਹੈ ਜੋ ਇਹਨਾਂ ਸਾਰੀਆਂ ਚੀਜ਼ਾਂ ਨੂੰ ਪੂਰਾ ਕਰਦਾ ਆ। ਜ਼ਬੂਰ 128 ਵਿੱਚ ਅਸੀਂ ਜੋ ਦੇਖਦੇ ਹਾਂ ਕਿ ਅਸਲ ਬਰਕਤ ਕਿੱਥੇ ਆ, ਅਸਲ ਖੁਸ਼ੀ ਸੰਸਾਰ ਵਿੱਚ ਲੱਭਣਾ ਅਤੇ ਮੰਨਣਾ ਕਿੱਥੇ ਹੈ, ਅਤੇ ਅਸੀਂ ਦੇਖਦੇ ਹਾਂ ਕਿ ਜ਼ਬੂਰ 127 ਦੇ ਕੁਝ ਜਿਹੜੇ ਥੀਮ ਆ ਉਹ ਅੱਜ ਦੇ ਜ਼ਬੂਰ ਵਿੱਚ ਦੁਬਾਰਾ ਲਏ ਗਏ ਆ। ਜ਼ਬੂਰ ਨੂੰ ਜਿਹੜਾ ਲਿਖਣ ਦੇ ਢੰਗ ਜਾਂ ਇੱਕ ਸੰਰਚਨਾਤਮਕ ਰੂਪ ਦੇ ਵਿੱਚ ਜਦੋਂ ਅਸੀਂ ਦੇਖਦੇ ਹਾਂ ਤਾਂ ਜ਼ਬੂਰ 128 ਬੜੇ ਸਾਫ਼ ਸੁਥਰੇ ਦੋ ਹਿੱਸਿਆਂ ਵਿੱਚ ਹੈ ਜਾਂ ਵੰਡਿਆ ਗਿਆ ਹੈ। ਆਇਤ 1-4 ਨੂੰ ਪ੍ਰਭੂ ਦੇ ਡਰ ਦੇ ਮੁੱਦਿਆਂ ਦੁਆਰਾ ਜਿਹੜਾ ਬ੍ਰੈਕਟ ਕੀਤਾ ਗਿਆ, ਅਤੇ ਫਿਰ ਜਿਹੜੀ 5 ਅਤੇ 6 ਹੈ ਜਿਹੜੀ ਆ ਉਹਨੂੰ ਇੱਕ ਆਸ਼ੀਰਵਾਦ ਦੇ ਤੌਰ 'ਤੇ ਜਾਂ ਬਲੈਸਿੰਗ ਦੇ ਤੌਰ 'ਤੇ ਦੱਸਿਆ ਗਿਆ। ਜ਼ਬੂਰ 127 ਸਾਨੂੰ ਸਾਰੀਆਂ ਬਰਕਤਾਂ ਦੇ ਸਰੋਤ ਦੀ ਯਾਦ ਦਿਵਾਉਂਦਾ ਹੈ, ਅਤੇ ਪਰਮੇਸ਼ੁਰ ਉੱਤੇ ਸਾਡੀ ਨਿਰਭਰਤਾ, ਅਤੇ ਜ਼ਬੂਰ 128 ਸਾਨੂੰ ਯਾਦ ਦਿਲਾਉਂਦਾ ਹੈ ਕਿ ਇਹ ਕਿੱਥੇ ਹੈ, ਕੀ ਅਸੀਂ ਇਹਨਾਂ ਸੱਚੀਆਂ ਬਰਕਤਾਂ ਦਾ ਅਨੁਭਵ ਕਰ ਸਕਦੇ ਹਾਂ, ਇਸ ਸੰਸਾਰ ਵਿੱਚ ਇਹ ਕਿੱਥੇ ਹਨ, ਕੀ ਸਾਨੂੰ ਸੱਚੀ ਖੁਸ਼ੀ ਦਾ ਸਵਾਦ ਮਿਲਿਆ ਹੈ ਜਾਂ ਮਿਲ ਸਕਦਾ ਹੈ। ਇਹ ਯਕੀਨੀ ਬਣਾਉਣ ਲਈ ਕਿ ਸਾਡੇ ਕੋਲ ਜ਼ਬੂਰ 128 ਵਿੱਚ ਕੀ ਹੈ, ਪਰਮੇਸ਼ੁਰ ਦੀ ਬਰਕਤ ਦੇ ਆਨੰਦ ਦੀ ਇੱਕ ਆਦਰਸ਼ ਤਸਵੀਰ ਹੈ। ਸਾਡੀਆਂ ਜ਼ਿੰਦਗੀਆਂ ਅਜਮਾਇਸ਼ਾਂ ਅਤੇ ਮੁਸੀਬਤਾਂ ਵਿੱਚ ਬਹੁਤ ਸਾਰੀਆਂ ਸਮੱਸਿਆਵਾਂ ਹਨ, ਅਤੇ ਅਸੀਂ ਸਾਰੇ ਵੱਖੋ ਵੱਖ ਖੇਤਰਾਂ ਵਿੱਚ ਬਰਕਤਾਂ ਦਾ ਭਾਵ ਅਨੁਭਵ ਨਹੀਂ ਕਰ ਸਕਦੇ ਹਾਂ, ਜੋ ਜ਼ਬੂਰ ਦੇ ਲਿਖਾਰੀ ਨੇ ਦੱਸਿਆ ਹੈ। ਪਰ ਇਹ ਪਰਮੇਸ਼ੁਰ ਦੇ ਲੋਕਾਂ ਦੁਆਰਾ ਪਰਮੇਸ਼ੁਰ ਦੀਆਂ ਅਸੀਸਾਂ ਦੇ ਆਨੰਦ ਦੀ ਇੱਕ ਆਦਰਸ਼ ਜਿਹੜੀ ਉਹ ਤਸਵੀਰ ਬਣਾਈ ਗਈ ਹੈ ਇੱਥੇ ਇਸ ਜ਼ਬੂਰ ਦੇ ਵਿੱਚ। ਤਾਂ ਗੱਲ ਕਰਦੇ ਹਾਂ ਕਿ ਖੁਸ਼ੀ ਕਿੱਥੇ ਮਿਲਦੀ ਆ। ਖੈਰ, ਪਹਿਲਾਂ ਜ਼ਬੂਰ 128 ਸਾਨੂੰ ਨਿਰਦੇਸ਼ਿਤ ਕਰਦਾ ਆ, ਇਹ ਪ੍ਰਭੂ ਦੇ ਡਰ ਵਿੱਚ ਪਾਈ ਜਾਂਦੀ ਹੈ, ਜਾਂ ਸੱਚੀ ਖੁਸ਼ੀ ਆ ਪ੍ਰਭੂ ਦੇ ਡਰ ਦੇ ਵਿੱਚ ਮਿਲਦੀ ਹੈ। ਦੇਖੋ ਕਿ ਜ਼ਬੂਰ ਕਿਵੇਂ ਸ਼ੁਰੂ ਹੁੰਦਾ, ਧੰਨ ਹੈ ਹਰ ਕੋਈ ਜਿਹੜਾ ਯਹੋਵਾ ਤੋਂ ਡਰਦਾ ਹੈ। ਫਿਰ ਆਇਤ 4 'ਤੇ ਦੁਬਾਰਾ ਦੇਖੋ, ਇਸ ਤਰ੍ਹਾਂ ਉਹ ਵਿਅਕਤੀ ਧੰਨ ਹੋਵੇਗਾ ਜੋ ਯਹੋਵਾ ਤੋਂ ਡਰਦਾ ਹੈ। ਇਸ ਹਵਾਲੇ ਵਿੱਚ ਬਲੈਸਡ ਜਾਂ ਬਲੈਸ ਲਈ ਦੋ ਇਬਰਾਨੀ ਸ਼ਬਦ ਵਰਤੇ ਗਏ ਹਨ, ਅਤੇ ਇੱਥੇ ਆਇਤ 1 ਅਤੇ 4 ਵਿੱਚ ਵਰਤੇ ਗਏ ਸ਼ਬਦ ਬੁਨਿਆਦੀ ਤੌਰ 'ਤੇ ਖੁਸ਼ੀ ਬਾਰੇ ਹਨ। ਇਹ ਕਹਿਣਾ ਇੱਕ ਸਿੱਧਾ ਅਤੇ ਸਹੀ ਅਨੁਵਾਦ ਹੈ, ਧੰਨ ਹੈ ਹਰ ਕੋਈ ਜਿਹੜਾ ਯਹੋਵਾ ਤੋਂ ਡਰਦਾ ਹੈ। ਵੇਖੋ, ਇਸ ਤਰ੍ਹਾਂ ਉਹ ਮਨੁੱਖ ਖੁਸ਼ ਹੋਵੇਗਾ ਜੋ ਯਹੋਵਾ ਤੋਂ ਡਰਦਾ ਹੈ। ਜ਼ਬੂਰਾਂ ਦਾ ਲਿਖਾਰੀ ਕਹਿ ਰਿਹਾ ਹੈ ਕਿ ਪ੍ਰਭੂ ਦੇ ਭੈ ਵਿੱਚ ਹੀ ਸੁੱਖ ਪ੍ਰਾਪਤ ਕਰਨਾ ਹੈ। ਹੁਣ ਇਹ ਇੱਕ ਧਾਰਨਾ ਹੈ ਜੋ ਸਮਾਜ ਵਿੱਚ ਅਤੇ ਇੱਥੋਂ ਤੱਕ ਕਿ ਚਰਚ ਵਿੱਚ ਇੱਕ ਹੱਦ ਤੱਕ ਗਵਾਚ ਗਈ ਹੈ। ਯਹੋਵਾ ਦਾ ਡਰ ਜਿਹੜਾ ਆ ਉਹ ਹੁਣ ਆਪਣੇ ਚਰਚ ਦੇ ਵਿੱਚੋਂ, ਸਾਡੇ ਸਮਾਜ ਦੇ ਵਿੱਚੋਂ ਗਵਾਚ ਗਿਆ ਹੈ। ਅਤੇ ਫਿਰ ਵੀ ਜੇ ਅਸੀਂ ਬਾਈਬਲ ਦੇ ਨਿਯਮਿਤ ਪੜ੍ਹਨ ਵਾਲੇ ਹਾਂ ਤਾਂ ਅਸੀਂ ਜਾਣ ਜਾਵਾਂਗੇ ਕਿ ਪ੍ਰਭੂ ਦਾ ਡਰ ਨਿਯਮਿਤ ਤੌਰ 'ਤੇ ਬਾਈਬਲ ਦੇ ਪੰਨਿਆਂ ਵਿੱਚ ਵਿਸ਼ੇਸ਼ਤਾ ਰੱਖਦਾ ਹੈ। ਸਪਸ਼ਟ ਤੌਰ 'ਤੇ ਬਾਈਬਲ ਵਿੱਚ ਪ੍ਰਭੂ ਦੇ ਡਰ ਦੇ ਲਗਭਗ 150 ਹਵਾਲੇ ਹਨ ਪ੍ਰਭੂ ਦੇ ਡਰ ਦੇ, ਅਤੇ ਇਸ ਲਈ ਪ੍ਰਭੂ ਸਾਡੇ ਨਾਲ ਰਿਸ਼ਤੇ ਵਿੱਚ ਪਵਿੱਤਰ ਡਰ, ਸਤਿਕਾਰ, ਸ਼ਰਧਾ ਦਾ ਤੱਤ ਹੋਣਾ ਚਾਹੀਦਾ ਹੈ। ਸਾਨੂੰ ਪ੍ਰਭੂ ਤੋਂ ਡਰਨਾ ਚਾਹੀਦਾ ਹੈ। ਹੁਣ ਪੌਲੁਸ 1 ਕੋਰਿੰਥੀਆਂ 5:11 ਵਿੱਚ ਕਹਿੰਦਾ ਹੈ, ਇਸ ਲਈ ਅਸੀਂ ਜਾਣਦੇ ਹਾਂ ਕਿ ਪ੍ਰਭੂ ਤੋਂ ਡਰਨਾ ਕੀ ਹੈ। ਅਸੀਂ ਦੂਜਿਆਂ ਨੂੰ ਮਨਾਉਣ ਦੀ ਕੋਸ਼ਿਸ਼ ਕਰਦੇ ਹਾਂ। ਉਹ ਕਹਿ ਰਿਹਾ ਹੈ ਕਿ ਪ੍ਰਭੂ ਦਾ ਡਰ ਉਸ ਨੂੰ ਪ੍ਰਚਾਰ ਲਈ ਪ੍ਰੇਰਿਤ ਕਰਦਾ ਹੈ। ਉਹ ਮਸੀਹ ਦੇ ਨਿਰਣੇ ਦੇ ਸਿੰਘਾਸਣ ਦੇ ਸਾਹਮਣੇ ਆਪਣੇ ਦਿੱਖ ਬਾਰੇ ਸੋਚ ਰਿਹਾ ਹੈ, ਅਤੇ ਭਾਵੇਂ ਮਸੀਹ ਉਸ ਨੂੰ ਕਦੇ ਨਿਰਾਸ਼ ਨਹੀਂ ਕਰੇਗਾ, ਉਹ ਮਸੀਹ ਲਈ ਨਿਰਾਸ਼ ਨਹੀਂ ਹੋਣਾ ਚਾਹੁੰਦਾ। ਇਸ ਲਈ ਪ੍ਰਭੂ ਦਾ ਡਰ ਉਸ ਨੂੰ ਪ੍ਰੇਰਿਤ ਕਰਦਾ ਹੈ। ਜ਼ਬੂਰਾਂ ਦਾ ਲਿਖਾਰੀ ਕਹਿੰਦਾ ਹੈ, ਧੰਨ ਹੈ ਜੇ ਹਰ ਕੋਈ ਜਿਹੜਾ ਪ੍ਰਭੂ ਤੋਂ ਡਰਦਾ ਹੈ। ਪ੍ਰਭੂ ਦੇ ਡਰ ਵਿੱਚ ਹੀ ਸੱਚਾ ਆਨੰਦ ਮਿਲਦਾ ਹੈ। ਪਰਮ ਸੰਤੁਸ਼ਟੀ ਪ੍ਰਭੂ ਦੇ ਡਰ ਵਿੱਚ ਪਾਈ ਜਾਂਦੀ ਹੈ। ਸੱਚੀ ਖੁਸ਼ੀ ਪਵਿੱਤਰਤਾ ਵਿੱਚ ਮਿਲਦੀ ਹੈ। ਯਸ਼ਾਇਆ ਨਬੀ ਨੇ ਜਦੋਂ ਯਹੋਵਾ ਦੇ ਦਰਸ਼ਨ ਦਾ ਸਾਹਮਣਾ ਕੀਤਾ ਤਾਂ ਉਸਨੇ ਉੱਚੀ ਆਵਾਜ਼ ਵਿੱਚ ਕਿਹਾ, ਹਾਏ ਮੇਰੇ ਉੱਤੇ, ਕਿਉਂਕਿ ਮੈਂ ਗਵਾਚ ਗਿਆ ਹਾਂ, ਕਿਉਂਕਿ ਮੈਂ ਅਸ਼ੁੱਧ ਬੁੱਲਾਂ ਵਾਲਾ ਆਦਮੀ ਹਾਂ, ਅਤੇ ਮੈਂ ਅਸ਼ੁੱਧ ਬੁੱਲਾਂ ਵਾਲੇ ਲੋਕਾਂ ਵਿੱਚ ਰਹਿੰਦਾ ਹਾਂ, ਕਿਉਂਕਿ ਮੇਰੀਆਂ ਅੱਖਾਂ ਨੇ ਸੈਨਾ ਦੇ ਰਾਜੇ ਨੂੰ ਦੇਖਿਆ ਹੈ। ਉਹ ਪਰਮਾਤਮਾ ਦੇ ਸਾਹਮਣੇ ਆਇਆ ਅਤੇ ਉਹ ਡਰ ਨਾਲ ਮਾਰਿਆ ਗਿਆ, ਨਾ ਕਿ ਜਿਵੇਂ ਐਲਕਮੋਟੀਅਰ ਜਿਹੜਾ ਆ ਉਹ ਕਹਿੰਦਾ ਹੈ, ਆਪਣੇ ਸਿਰਜਣਹਾਰ ਦੇ ਸਾਹਮਣੇ ਇੱਕ ਜੀਵ ਦਾ ਡਰ, ਪਰ ਇੱਕ ਪਵਿੱਤਰ ਪਰਮਾਤਮਾ ਦੀ ਮੌਜੂਦਗੀ ਵਿੱਚ ਇੱਕ ਪਾਪੀ ਦਾ ਨੈਤਿਕ ਅਤੇ ਆਤਮਿਕ ਡਰ, ਇੱਕ ਡਰ ਜੋ ਸਦੀਵੀ ਤੌਰ 'ਤੇ ਅਟੁੱਟ ਹੈ। ਸਹੀ ਭਰੋਸਾ ਅਤੇ ਸਥਿਤੀ ਦਾ ਭਰੋਸਾ ਜੋ ਸਾਡੇ ਪਾਪੀਆਂ ਦੇ ਰੂਪ ਵਿੱਚ ਕਿਰਪਾ ਦੁਆਰਾ ਬਚਾਏ ਗਏ ਹਾਂ। ਜ਼ਬੂਰਾਂ ਦਾ ਲਿਖਾਰੀ ਕਹਿੰਦਾ ਹੈ, ਧੰਨ ਹੈ ਹਰ ਕੋਈ ਜਿਹੜਾ ਪ੍ਰਭੂ ਤੋਂ ਡਰਦਾ ਹੈ। ਹੁਣ ਇਹ ਇੱਕ ਸੱਚਾਈ ਹੈ, ਦੁਸ਼ਟ ਅਤੇ ਸੰਸਾਰ ਅਦਨ ਦੇ ਬਾਗ ਤੋਂ ਸਹੀ ਇਨਕਾਰ ਜਿਹੜਾ ਇਹ ਕਰ ਰਹੇ ਹਨ। ਅਦਨ ਦੇ ਬਾਗ ਤੋਂ ਸ਼ੈਤਾਨ ਅਤੇ ਸੰਸਾਰ ਨੇ ਜ਼ੋਰ ਦੇ ਕੇ ਕਿਹਾ ਕਿ ਸੱਚੀ ਖੁਸ਼ੀ ਪ੍ਰਭੂ ਦੇ ਡਰ ਵਿੱਚ ਨਹੀਂ, ਉਸ ਦੇ ਤਰੀਕਿਆਂ ਦੀ ਆਗਿਆਕਾਰੀ ਵਿੱਚ ਨਹੀਂ, ਬਲਕਿ ਤੁਹਾਡੇ ਆਪਣੇ ਸ਼ੋਰਟਸ ਬੁਲਾਉਣ ਵਿੱਚ ਮਿਲਦੀ ਹੈ, ਜਾਂ ਆਪਣੇ ਜੋ ਆਪਣਾ ਤੁਹਾਡਾ ਦਿਲ ਕਰਦਾ ਉਹਨੂੰ ਕਰਨ ਵਿੱਚ ਮਿਲਦੀ ਹੈ। ਆਪਣੇ ਖੁਦ ਦੇ ਜਹਾਜ਼ ਦੀ ਕਪਤਾਨੀ, ਆਪਣਾ ਕੰਮ ਕਰਨਾ, ਆਪਣੀਆਂ ਸ਼ਰਤਾਂ, ਆਪਣੇ ਤਰੀਕੇ ਨਾਲ ਆਪਣੀ ਜ਼ਿੰਦਗੀ ਨੂੰ ਜੀਣ ਦੇ ਵਿੱਚ ਕਹਿੰਦੇ ਆ ਕਿ ਖੁਸ਼ੀ ਮਿਲਦੀ ਹੈ। ਇਹ ਸੰਸਾਰ ਦਾ ਔਰ ਸ਼ੈਤਾਨ ਦਾ ਜਿਹੜਾ ਵਿਊ ਆ ਜਾਂ ਵਿਚਾਰ ਆ। ਸੱਪ ਨੇ ਕੀ ਕਿਹਾ ਸੀ ਹਵਾ ਨੂੰ? ਉਹਨੇ ਕਿਹਾ ਸੀ, ਤੁਹਾਡੀਆਂ ਅੱਖਾਂ ਖੁੱਲ੍ਹ ਜਾਣਗੀਆਂ ਅਤੇ ਤੁਸੀਂ ਪਰਮੇਸ਼ੁਰ ਵਰਗੇ ਹੋ ਜਾਵੋਗੇ, ਇਹੀ ਖੁਸ਼ੀ ਦਾ ਸੋਮਾ ਹੈ। ਦੁਸ਼ਟ ਆਖਦਾ ਹੈ, ਤੁਸੀਂ ਰੱਬ ਵਰਗੇ ਹੋਵੋਗੇ, ਤੁਸੀਂ ਇੰਚਾਰਜ ਹੋਵੋਗੇ, ਤੁਸੀਂ ਕਾਬੂ ਕਰ ਲਵੋਗੇ, ਅਤੇ ਫਿਰ ਤੁਸੀਂ ਖੁਸ਼ ਹੋਵੋਗੇ, ਫਿਰ ਤੁਸੀਂ ਸੰਤੁਸ਼ਟ ਹੋ ਜਾਵੋਗੇ, ਤੁਸੀਂ ਉਹ ਕਰਨ ਦੇ ਯੋਗ ਹੋ ਜਾਵੋਗੇ ਜੋ ਤੁਸੀਂ ਕਰਨਾ ਚਾਹੁੰਦੇ ਹੋ, ਅਤੇ ਫਿਰ ਤੁਸੀਂ ਆਜ਼ਾਦ ਹੋਵੋਗੇ, ਅਤੇ ਫਿਰ ਤੁਸੀਂ ਖੁਸ਼ ਅਤੇ ਸੰਤੁਸ਼ਟ ਹੋਵੋਗੇ। ਇਹ ਸ਼ੈਤਾਨ ਤੋਂ ਸਿੱਧਾ ਝੂਠ ਹੈ, ਅਤੇ ਫਿਰ ਵੀ ਇਹ ਮਨੁੱਖੀ ਸਮਾਜ ਵਿੱਚ ਫੈਲਿਆ ਹੋਇਆ ਹੈ, ਅਤੇ ਪੱਛਮੀ ਸਮਾਜ ਵਿੱਚ ਥੋੜ੍ਹਾ ਹੋਰ ਜ਼ਿਆਦਾ ਫੈਲਿਆ ਹੋਇਆ ਹੈ। ਕੀ ਅਸੀਂ ਬਹੁਤ ਸਾਰੇ ਸਮਾਜਾਂ ਵਿੱਚ ਝੂਠ ਦੀ ਗੂੰਜ ਨਹੀਂ ਦੇਖਦੇ? ਜਾਂ ਨਹੀਂ ਫੜਦੇ? ਕੀ ਕੀ ਕਹਿੰਦੇ ਸਮਾਜ ਦੇ ਵਿੱਚ? ਬਸ ਉਹ ਬਣੋ ਜੋ ਤੁਸੀਂ ਹੋ, ਬਸ ਉਹ ਕਰੋ ਜੋ ਤੁਸੀਂ ਚਾਹੁੰਦੇ ਹੋ। ਮੈਂ ਜੋ ਹਾਂ, ਮੈਂ ਹਾਂ ਜੋ ਹਾਂ, ਮੈਂ ਹਾਂ, ਕਿਸੇ ਬਹਾਨੇ ਦੀ ਲੋੜ ਨਹੀਂ ਆ। ਮੈਂ ਇਸ ਤਰ੍ਹਾਂ ਪੈਦਾ ਹੋਇਆ ਅਤੇ ਇਸ ਲਈ ਉਹਨਾਂ ਸਾਰਿਆਂ ਵਿੱਚੋਂ ਸਭ ਤੋਂ ਜਿਹੜੀ ਖਤਰਨਾਕ ਸਲਾਹ ਆ, ਆਪਣੇ ਦਿਲ ਦੀ ਪਾਲਣਾ ਕਰੋ। ਬੜੀ ਹੀ ਇੱਕ ਖਤਰਨਾਕ ਜਿਹੜੀ ਹੈ ਸਲਾਹ ਆ, ਵੀ ਆਪਣੇ ਦਿਲ ਦੀ ਪਾਲਣਾ ਕਰੋ। ਦਿਲ ਦੇ ਮਗਰ ਚੱਲਣ ਨਾਲ ਖੁਸ਼ੀ ਨਹੀਂ ਮਿਲਦੀ। ਵਾਸਤਵ ਵਿੱਚ ਇੱਕ ਚੰਗਾ ਮੌਕਾ ਹੈ ਕਿ ਅਸੀਂ ਆਪਣੇ ਆਪ ਨੂੰ ਅਤੇ ਦੂਜਿਆਂ ਨੂੰ ਬਹੁਤਾ ਨੁਕਸਾਨ ਪਹੁੰਚਾਵਾਂਗੇ ਜੇਕਰ ਅਸੀਂ ਸਿਰਫ ਆਪਣੇ ਦਿਲਾਂ ਦੀ ਪਾਲਣਾ ਕਰਨਾ ਸ਼ੁਰੂ ਕਰ ਦਿੰਦੇ ਹਾਂ। ਪ੍ਰਭੂ ਦੇ ਡਰ ਵਿੱਚ ਖੁਸ਼ੀ ਪਾਈ ਜਾਂਦੀ ਹੈ। ਅਤੇ ਇੱਕ ਬਾਈਬਲ ਦਾ ਜਾਣਕਾਰ ਲਿਗਨ ਡੰਕਨ ਦੱਸਦਾ ਹੈ ਕਿ ਉਤਪਤੀ 3 ਵਿੱਚ ਦੁਸ਼ਟ ਜਾਂ ਸ਼ੈਤਾਨ ਜੋ ਕਰ ਰਿਹਾ ਸੀ ਉਹ ਇਹ ਸੀ ਕਿ ਉਹ ਪਵਿੱਤਰਤਾ ਨੂੰ ਖੁਸ਼ੀ ਤੋਂ ਵੱਖ ਕਰ ਰਿਹਾ ਸੀ ਅਤੇ ਇਹ ਕਹਿ ਰਿਹਾ ਸੀ ਕਿ ਦੋ ਚੀਜ਼ਾਂ ਅਸੰਗਤ ਹਨ, ਤੁਸੀਂ ਖੁਸ਼ ਨਹੀਂ ਹੋਵੋਗੇ, ਤੁਸੀਂ ਉਨਾ ਚਿਰ ਪਰਮੇਸ਼ਰ ਵਰਗੇ ਨਹੀਂ ਬਣੋਗੇ ਜਿੰਨਾ ਚਿਰ ਤੁਸੀਂ ਉਹਦੀ ਆਗਿਆਕਾਰੀ ਕਰਦੇ ਆ ਅਤੇ ਤੁਸੀਂ ਪਵਿੱਤਰ ਹੋ। ਸੱਚੀ ਖੁਸ਼ੀ ਦਾ ਅਨੁਭਵ ਕਰਨ ਲਈ ਤੁਹਾਨੂੰ ਉਹਨਾਂ ਚੀਜ਼ਾਂ ਨੂੰ ਵੱਖ ਕਰਨਾ ਪਵੇਗਾ। ਜ਼ਬੂਰਾਂ ਦਾ ਲਿਖਾਰੀ ਇਸ ਤਰ੍ਹਾਂ ਦੀ ਸੋਚ ਅਤੇ ਖੁਸ਼ੀ ਅਤੇ ਪਵਿੱਤਰਤਾ ਨੂੰ ਦੁਬਾਰਾ ਇਕੱਠੇ ਕਰਨ ਦੇ ਤਰੀਕੇ ਦੀ ਗਲਤੀ ਨੂੰ ਦਿਖਾਉਂਦਾ ਹੈ। ਤੁਹਾਨੂੰ ਕੀ ਲੱਗਦਾ? ਕੀ ਤੁਹਾਨੂੰ ਲੱਗਦਾ ਹੈ ਕਿ ਖੁਸ਼ੀ ਅਤੇ ਪਵਿੱਤਰਤਾ ਅਸੰਗਤ ਹਨ? ਕੀ ਤੁਸੀਂ ਸੋਚਦੇ ਹੋ ਕਿ ਤੁਸੀਂ ਜਿੰਨਾ ਚਿਰ ਪਵਿੱਤਰ ਜਿੰਨਾ ਤੁਸੀਂ ਪਵਿੱਤਰ ਹੋਵੋਗੇ ਉਨੀ ਜ਼ਿਆਦਾ ਤੁਹਾਨੂੰ ਖੁਸ਼ੀ ਘੱਟ ਮਿਲੇਗੀ? ਕਿ ਤੁਸੀਂ ਆਪਣੇ ਅਵਿਸ਼ਵਾਸੀ ਦੋਸਤਾਂ ਅਤੇ ਪਰਿਵਾਰ ਨੂੰ ਦੇਖਦੇ ਹੋ ਅਤੇ ਉਹਨਾਂ ਦੇ ਜੀਵਨ ਸ਼ੈਲੀ ਨਾਲ ਈਰਖਾ ਕਰਦੇ ਹੋ, ਇਹ ਸੋਚਦੇ ਹੋ ਕਿ ਉਹ ਸਾਰੇ ਬੜੇ ਮਜ਼ੇ ਦੇ ਵਿੱਚ ਆ? ਕੀ ਤੁਸੀਂ ਸੋਚਦੇ ਹੋ ਕਿ ਪਰਮਾਤਮਾ ਦੇ ਨਿਯਮਾਂ ਨੂੰ ਤੋੜਨ ਵਿੱਚ ਖੁਸ਼ੀ ਮਿਲਦੀ ਹੈ? ਕੀ ਤੁਸੀਂ ਸੋਚਦੇ ਹੋ ਕਿ ਤੁਸੀਂ ਜੋ ਵੀ ਖੁਸ਼ੀ ਚਾਹੁੰਦੇ ਹੋ, ਜੋ ਵੀ ਇੱਛਾ ਤੁਸੀਂ ਚਾਹੁੰਦੇ ਹੋ, ਉਸ ਦੀ ਪਰਵਾਹ ਕੀਤੇ ਬਿਨਾਂ ਜੋ ਵੀ ਪਰਮੇਸ਼ੁਰ ਕਹਿੰਦਾ ਹੈ ਤੁਹਾਨੂੰ ਉਸ ਦਾ ਪਿੱਛਾ ਕਰਨਾ ਚਾਹੀਦਾ ਹੈ? ਜੇ ਅਜਿਹਾ ਹੈ ਤਾਂ ਤੁਸੀਂ ਸ਼ੈਤਾਨ ਦੇ ਝੂਠ ਵਿੱਚ ਡਿੱਗ ਪਏ ਹੋ ਅਤੇ ਖੁਸ਼ੀ ਅਤੇ ਪਵਿੱਤਰਤਾ ਇੱਕ ਹੋ ਸਕਦੇ ਹਨ। ਤੁਸੀਂ ਇਸ ਤਰ੍ਹਾਂ ਖੁਸ਼ੀ ਇਸ ਤਰ੍ਹਾਂ ਨਹੀਂ ਮਿਲਦੀ ਅਗਰ ਤੁਸੀਂ ਸ਼ੈਤਾਨ ਦੇ ਜਿਹੜੇ ਝੂਠ ਦੇ ਵਿੱਚ ਜਾਂ ਪਿੱਛੇ ਸ਼ੈਤਾਨ ਦੇ ਪਿੱਛੇ ਲੱਗ ਗਏ ਆ ਤਾਂ ਖੁਸ਼ੀ ਤੁਹਾਨੂੰ ਨਹੀਂ ਮਿਲ ਸਕਦੀ। ਪਰ ਪ੍ਰਭੂ ਦੇ ਡਰ ਅੰਦਰ ਸਦਾ ਕਾਇਮ ਰਹਿਣ ਨਾਲ ਹੀ ਖੁਸ਼ੀ ਮਿਲਦੀ ਆ, ਸੁੱਖ ਮਿਲਦਾ ਆ। ਕੀ ਅਸੀਂ ਬ੍ਰਹਿਮੰਡ ਦੇ ਅਦਭੁਤ ਪਰਮੇਸ਼ੁਰ ਦਾ ਪਵਿੱਤਰ ਡਰ ਗਵਾ ਲਿਆ ਹੈ? ਕੀ ਅਸੀਂ ਉਸਨੂੰ ਇੱਕ ਜੇਬ ਦੇ ਸੁਹਜ ਤੱਕ ਘਟਾ ਦਿੱਤਾ ਹੈ, ਜਾਂ ਕਿ ਅਸੀਂ ਉਸਨੂੰ ਬ੍ਰਹਿਮੰਡ ਦੇ ਪਵਿੱਤਰ 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 ਪਰਮਾਤਮਾ ਵਜੋਂ ਵੇਖਦੇ ਹਾਂ ਜਿਸ ਦੇ ਅੱਗੇ ਅਸੀਂ ਇੱਕ ਦਿਨ ਖੜ੍ਹੇ ਹੋਵਾਂਗੇ? ਜੇਕਰ ਅਸੀਂ ਪ੍ਰਭੂ ਦਾ ਡਰ ਗਵਾ ਲਿਆ ਹੈ ਤਾਂ ਅਸੀਂ ਸ਼ਾਇਦ ਇਹ ਲੱਭੀਏ ਕਿ ਅਸੀਂ ਪ੍ਰਭੂ ਦੀ ਬਜਾਏ ਆਪਣੇ ਦਿਲਾਂ ਦੀ ਪਾਲਣਾ ਕਰਦੇ ਹਾਂ, ਕਿ ਕਾਰਜਸ਼ੀਲ ਤੌਰ 'ਤੇ ਅਸੀਂ ਵਿਸ਼ਵਾਸ ਕਰਦੇ ਹਾਂ ਕਿ ਪ੍ਰਭੂ ਅਤੇ ਉਸਦੇ ਤਰੀਕਿਆਂ ਦੀ ਬਗਾਵਤ ਵਿੱਚ ਖੁਸ਼ੀ ਮਿਲਦੀ ਹੈ। ਪਰ ਨਹੀਂ, ਪ੍ਰਭੂ ਦੇ ਡਰ ਵਿੱਚ ਹੀ ਖੁਸ਼ੀ ਜਾਂ ਸੁੱਖ ਮਿਲਦਾ ਹੈ। ਹੁਣ ਜ਼ਬੂਰਾਂ ਦਾ ਲਿਖਾਰੀ ਚੰਗੀ ਤਰ੍ਹਾਂ ਜਾਣਦਾ ਹੈ ਕਿ ਸੰਸਾਰ ਅਤੇ ਸਾਡੇ ਜੀਵਨ ਵਿੱਚ ਦੁੱਖ ਹਨ। ਉਹ ਜਾਣਦਾ ਆ ਕਿ ਪਰਮੇਸ਼ੁਰ ਦੇ ਲੋਕਾਂ ਕੋਲ ਇਸ ਸੰਸਾਰ ਵਿੱਚ ਸਹਿਣ ਕਰਨ ਲਈ ਬੜਾ ਕੁਛ ਆ ਅਤੇ ਇਹ ਕਿ ਸਾਡਾ ਅੰਤਮ ਇਨਾਮ ਆਉਣਾ ਬਾਕੀ ਆ। ਪਰ ਉਹ ਇਹ ਵੀ ਜਾਣਦਾ ਆ ਕਿ ਬਰਕਤ ਹੈ, ਹਰ ਉਸ ਵਿਅਕਤੀ ਲਈ ਖੁਸ਼ੀ ਮਿਲਦੀ ਹੈ ਜੋ ਪ੍ਰਭੂ ਤੋਂ ਡਰਦਾ ਹੈ। ਕਿ ਤੁਸੀਂ ਇਹ ਬਰਕਤ ਵੇਖੀ ਹੈ? ਇਹ ਖੁਸ਼ੀ ਹਰ ਉਸ ਵਿਅਕਤੀ ਲਈ ਹੈ ਜੋ ਪ੍ਰਭੂ ਤੋਂ ਡਰਦਾ ਹੈ। ਅਤੇ ਬਾਅਦ ਵਿੱਚ ਜ਼ਬੂਰ ਵਿੱਚ ਉਹ ਸਵਰਗ ਦੀਆਂ ਕਈ ਭਵਿੱਖਬਾਣੀਆਂ ਵੱਲ ਇਸ਼ਾਰਾ ਕਰਦਾ ਹੈ। ਆਉਣ ਵਾਲੇ ਸੰਸਾਰ ਦੀ ਖੁਸ਼ੀ ਵੱਲ ਥੋੜ੍ਹੇ ਜਿਹੇ ਸੰਕੇਤ ਅਤੇ ਸੰਸਾਰ ਦੁਆਰਾ ਪੇਸ਼ ਕੀਤੀ ਜਾਣ ਵਾਲੀ ਕਿਸੇ ਵੀ ਚੀਜ਼ ਨਾਲੋਂ ਬਿਹਤਰ ਹੈ ਬਾਰੇ ਦੱਸਦਾ ਹੈ। ਸਾਡੇ ਸਵਾਲ ਦੇ ਜਵਾਬ ਵਿੱਚ ਖੁਸ਼ੀ ਕਿੱਥੇ ਮਿਲਦੀ ਹੈ? ਸਾਡਾ ਪਹਿਲਾ ਜਵਾਬ ਉਹਦਾ ਜਿਹੜਾ ਜਵਾਬ ਦਾ ਪਹਿਲਾ ਹਿੱਸਾ ਹੈ ਉਹ ਇਹ ਹੈ ਕਿ ਪ੍ਰਭੂ ਦੇ ਡਰ ਵਿੱਚ ਖੁਸ਼ੀ ਪਾਈ ਜਾਂਦੀ ਹੈ। ਕੀ ਤੁਸੀਂ ਜਾਣਦੇ ਹੋ ਕਿ ਪ੍ਰਭੂ ਦਾ ਡਰ ਕੀ ਹੈ? ਕੀ ਇਹ ਤੁਹਾਡੇ ਅਨੁਭਵ ਦਾ ਹਿੱਸਾ ਹੈ, ਤੁਹਾਡੀ ਜ਼ਿੰਦਗੀ ਦਾ ਹਿੱਸਾ ਹੈ? ਇਹ ਉਹ ਥਾਂ ਹੈ ਜਿੱਥੇ ਖੁਸ਼ੀ ਮਿਲਦੀ ਹੈ। ਪਰ ਦੂਜੀ ਗੱਲ ਵੱਲ ਧਿਆਨ ਦਿਓ ਕਿ ਖੁਸ਼ੀ ਕਿੱਥੇ ਮਿਲਦੀ ਹੈ? ਇਹ ਸਾਡੇ ਜੀਵਨ ਵਿੱਚ ਪ੍ਰਗਟ ਹੁੰਦੀ ਹੈ। ਸੋ ਪਹਿਲੀ ਗੱਲ ਸੀ ਕਿ ਖੁਸ਼ੀ ਜਿਹੜੀ ਆ ਪ੍ਰਭੂ ਦੇ ਡਰ ਵਿੱਚ ਆ। ਹੁਣ ਦੂਸਰੀ ਜਿਹੜੀ ਗੱਲ ਆ ਉਹ ਕਿ ਇਹ ਸਾਡੇ ਜੀਵਨ ਦੇ ਵਿੱਚ ਪ੍ਰਗਟ ਹੁੰਦੀ ਆ। ਤੁਸੀਂ ਦੇਖਦੇ ਹੋ ਕਿ ਪ੍ਰਭੂ ਦਾ ਡਰ ਸਿਰਫ ਅਜਿਹੀ ਚੀਜ਼ ਨਹੀਂ ਹੈ ਜੋ ਸਾਡੀਆਂ ਭਾਵਨਾਵਾਂ ਨੂੰ ਪ੍ਰਭਾਵਿਤ ਕਰਦਾ ਹੈ, ਪਰ ਇਹ ਅਜਿਹੀ ਚੀਜ਼ ਹੈ ਜੋ ਸਾਡੇ ਵਿਸ਼ਵਾਸਾਂ ਨੂੰ ਪ੍ਰਭਾਵਿਤ ਕਰਦੀ ਹੈ। ਕਿਉਂਕਿ ਦੇਖੋ ਕਿ ਆਇਤ ਇੱਕ ਕਿਵੇਂ ਖਤਮ ਹੁੰਦੀ ਹੈ, ਧੰਨ ਹੈ ਹਰ ਕੋਈ ਜਿਹੜਾ ਯਹੋਵਾ ਤੋਂ ਡਰਦਾ ਹੈ ਅਤੇ ਉਸ ਦੇ ਰਾਹਾਂ ਉੱਤੇ ਚੱਲਦਾ ਹੈ। ਪ੍ਰਭੂ ਦੇ ਇਸ ਡਰ ਨੂੰ ਪ੍ਰਗਟ ਕਰਨ ਦੀ ਲੋੜ ਹੈ ਕਿ ਅਸੀਂ ਆਪਣੀਆਂ ਜ਼ਿੰਦਗੀਆਂ ਵਿੱਚ ਕਿਵੇਂ ਜਿਉਂਦੇ ਹਾਂ। ਪੌਲੁਸ ਰਸੂਲ ਦੇ ਜੀਵਨ ਤੋਂ ਉਸ ਉਦਾਹਰਣ ਵਿੱਚ ਜੋ ਮੈਂ ਤੁਹਾਨੂੰ ਪਹਿਲਾਂ ਦਿੱਤੀ ਸੀ ਕਿ ਪ੍ਰਭੂ ਦਾ ਡਰ ਖੁਸ਼ਖਬਰੀ ਪ੍ਰਤੀ ਉਸਦੀ ਵਚਨਬੱਧਤਾ ਵਿੱਚ ਪ੍ਰਗਟ ਹੁੰਦਾ ਹੈ ਕਿ ਸਾਡੇ ਜਿਹੜਾ ਪ੍ਰਭੂ ਦੇ ਨਾਲ ਅਸੀਂ ਵਚਨ ਕੀਤਾ ਉਹਦੇ 'ਚ ਅਸੀਂ ਕਿੰਨੇ ਪੱਕੇ ਹਾਂ ਉਹਦੇ ਵਿੱਚ ਇਸਦਾ ਪਤਾ ਲੱਗਦਾ। ਇਹ ਆਪਣੇ ਆਪ ਵਿੱਚ ਪ੍ਰਗਟ ਹੁੰਦਾ ਹੈ ਕਿ ਅਸੀਂ ਕਿਵੇਂ ਰਹਿੰਦੇ ਹਾਂ। ਜੇਕਰ ਅਸੀਂ ਪ੍ਰਭੂ ਤੋਂ ਡਰਦੇ ਹਾਂ ਤਾਂ ਇਹ ਸਾਡੇ ਜੀਵਨ ਨੂੰ ਇੱਕ ਰੇਖਾਂਤਰਿਕ ਰੂਪ ਦੇਵੇਗੀ ਜਾਂ ਅਸੀਂ ਇਹ ਸਾਡੇ ਇੱਕ ਆਕਾਰ ਦਿੰਦੀ ਹੈ ਸਾਡੇ ਜੀਵਨ ਨੂੰ ਜਦੋਂ ਅਸੀਂ ਪ੍ਰਭੂ ਤੋਂ ਡਰਦੇ। ਇਹਦਾ ਅਰਥ ਇਹ ਹੈ ਕਿ ਅਸੀਂ ਜੀਵਨ ਦੇ ਰੋਜ਼ਾਨਾ ਸਮਾਨ ਵਿੱਚ ਉਹਦਾ ਜਿਹੜਾ ਪ੍ਰਭੂ ਦਾ ਕਹਿਣਾ ਮੰਨਾਂਗੇ। ਇਹਦਾ ਅਰਥ ਇਹ ਹੈ ਕਿ ਅਸੀਂ ਉਸਦੇ ਵਚਨ ਅਤੇ ਉਸਦੇ ਤਰੀਕੇ ਦੀ ਪਾਲਣਾ ਕਰਾਂਗੇ, ਨਾ ਕਿ ਸੰਸਾਰ ਦੇ ਤਰੀਕਿਆਂ ਦੀ ਪਾਲਣਾ। ਜੇ ਅਸੀਂ ਪ੍ਰਭੂ ਤੋਂ ਡਰਦੇ ਹਾਂ ਤਾਂ ਇਹ ਸਾਡੇ ਦੁਆਰਾ ਕੀਤੇ ਗਏ ਵਿਕਲਪਾਂ ਤੋਂ ਸਪਸ਼ਟ ਹੋਵੇਗਾ। ਚੋਣਾਂ ਜੋ ਅਸੀਂ ਆਪਣੇ ਭਾਸ਼ਣ ਨਾਲ ਕਰਦੇ ਹਾਂ, ਚੋਣਾਂ ਜੋ ਅਸੀਂ ਆਪਣੇ ਪੈਸੇ ਨਾਲ ਕਰਦੇ ਹਾਂ, ਜਾਂ ਚੋਣਾਂ ਜੋ ਅਸੀਂ ਆਪਣੇ ਸਮੇਂ ਨਾਲ ਕਰਦੇ ਹਾਂ ਕਿ ਅਸੀਂ ਕੀ ਚੁਣਦੇ ਹਾਂ, ਆਪਣੇ ਪੈਸੇ ਨਾਲ ਕੀ ਕਰਨਾ ਪਸੰਦ ਚੁਣਦੇ ਹਾਂ, ਅਸੀਂ ਆਪਣੇ ਸਮੇਂ ਨਾਲ ਕੀ ਕਰਨਾ ਚੁਣਦੇ ਹਾਂ, ਔਰ ਆਪਣੇ ਬੋਲਣ ਦੇ ਨਾਲ ਅਸੀਂ ਬੋਲਣ ਨਾਲ ਅਸੀਂ ਕੀ ਚੁਣਦੇ ਹਾਂ। ਜੇ ਅਸੀਂ ਪ੍ਰਭੂ ਤੋਂ ਡਰਦੇ ਹਾਂ ਤਾਂ ਇਹ ਇਸ ਗੱਲ ਤੋਂ ਪ੍ਰਗਟ ਹੋਵੇਗੀ ਕਿ ਅਸੀਂ ਦੂਜਿਆਂ ਨਾਲ ਕਿਵੇਂ ਪੇਸ਼ ਹੁੰਦੇ ਹਾਂ, ਅਸੀਂ ਅਧਿਕਾਰੀਆਂ ਨਾਲ ਕਿਵੇਂ ਪੇਸ਼ ਹੁੰਦੇ ਹਾਂ, ਅਸੀਂ ਆਪਣੇ ਸੰਬੰਧਾਂ ਦਾ, ਜਿਹੜੇ ਸਾਡੇ ਸੰਬੰਧ ਆ ਲੋਕਾਂ ਨਾਲ, ਉਹਨਾਂ ਦਾ ਪ੍ਰਬੰਧ ਕਿਵੇਂ ਕਰਦੇ ਹਾਂ। ਜੇਕਰ ਅਸੀਂ ਪ੍ਰਭੂ ਤੋਂ ਡਰਦੇ ਹਾਂ ਤਾਂ ਇਹ ਉਹਨਾਂ ਤਰੀਕਿਆਂ ਵਿੱਚ ਦਿਖਾਈ ਦੇਵੇਗਾ ਜਿਨ੍ਹਾਂ ਦੁਆਰਾ ਅਸੀਂ ਚੱਲਦੇ ਹਾਂ। ਇਸ ਲਈ ਜੇ ਸਾਡੇ ਤਰੀਕੇ ਸਵੈ ਮੰਨੇ ਹੋਏ ਹਨ ਤਾਂ ਇਹ ਸਪਸ਼ਟ ਹੋ ਜਾਵੇਗਾ ਕਿ ਅਸਲ ਵਿੱਚ ਅਸੀਂ ਪ੍ਰਭੂ ਤੋਂ ਡਰਦੇ ਨਹੀਂ ਹਾਂ। ਜੇ ਸਾਡਾ ਬਹੁਤਾ ਪੈਸਾ ਭੋਗ ਪਿਲਾਸ ਦੇ ਪਿੱਛੇ ਲੱਗ ਜਾਂਦਾ ਹੈ, ਇਹ ਸਪਸ਼ਟ ਹੋ ਜਾਵੇਗਾ ਕਿ ਅਸੀਂ ਤਾਂ ਪ੍ਰਭੂ ਤੋਂ ਡਰਦੇ ਨਹੀਂ। ਜੇ ਅਸੀਂ ਨਿਯਮਿਤ ਤੌਰ 'ਤੇ ਉਸਦੇ ਪਵਿੱਤਰ ਨਾਮ ਦੀ ਪੂਜਾ ਕਰਨ ਲਈ ਉਸਦੇ ਲੋਕਾਂ ਨਾਲ ਇਕੱਠੇ ਨਾ ਹੋਣ ਦੀ ਚੋਣ ਕਰਦੇ ਹਾਂ ਤਾਂ ਇਹ ਤਾਂ ਸਪਸ਼ਟ ਹੋ ਜਾਂਦਾ ਕਿ ਅਸੀਂ ਪ੍ਰਭੂ ਤੋਂ ਡਰਦੇ ਨਹੀਂ। ਜੇ ਅਸੀਂ ਦਿਨੋ ਦਿਨ ਉਸ ਵੱਲ ਨਹੀਂ ਮੁੜਦੇ ਤਾਂ ਜ਼ਿੰਦਗੀ ਦੇ ਫੈਸਲਿਆਂ ਵਿੱਚ ਉਸਦੀ ਭਾਲ ਨਹੀਂ ਕਰਦੇ ਤਾਂ ਇਹ ਸਪਸ਼ਟ ਹੋ ਜਾਵੇਗਾ ਕਿ ਅਸੀਂ ਪ੍ਰਭੂ ਤੋਂ ਡਰਦੇ ਨਹੀਂ ਹਾਂ। ਪਰਮੇਸ਼ੁਰ ਦੀ ਪਵਿੱਤਰਤਾ ਦੀ ਸੱਚੀ ਪ੍ਰਸ਼ੰਸਾ, ਪਰਮਾਤਮਾ ਦੀ ਸ਼ਾਨਦਾਰਤਾ ਅਤੇ ਆਪਣੇ ਆਪ ਦਾ ਸਹੀ ਮੁਲਾਂਕਣ ਪ੍ਰਭੂ ਦੇ ਸਹੀ ਡਰ ਵੱਲ ਲੈ ਜਾਵੇਗਾ ਅਤੇ ਉਸਦੇ ਰਾਹਾਂ ਵਿੱਚ ਪ੍ਰਗਟ ਹੋਵੇਗਾ। ਕੀ ਤੁਸੀਂ ਜਾਣਦੇ ਹੋ, ਜਦੋਂ ਲੋਕ ਨਿਯਮਿਤ ਤੌਰ 'ਤੇ ਇੱਕ ਖੇਤ ਵਿੱਚ ਇੱਕ ਰਸਤਾ ਲੈਂਦੇ ਹਨ ਤਾਂ ਇਹ ਇੱਕ ਪੱਕਾ ਰਸਤਾ ਬਣਦਾ ਹੈ। ਕੀ ਤੁਸੀਂ ਜਾਣਦੇ ਹੋ ਕਿ ਮੇਰਾ ਮਤਲਬ ਕੀ ਹੈ? ਆਪਣੇ ਜੀਵਨ ਨੂੰ ਸੈਰ ਦੇ ਰੂਪ ਵਿੱਚ ਕਲਪਨਾ ਕਰੋ। ਤੁਹਾਡੇ ਵਿੱਚੋਂ ਕੁਝ ਥੋੜ੍ਹੇ ਸਮੇਂ ਲਈ ਚੱਲਦੇ ਹਨ ਅਤੇ ਕੁਝ ਲੰਬੇ ਸਮੇਂ ਲਈ। ਪਿੱਛੇ ਮੁੜ ਕੇ ਦੇਖੋ ਅਤੇ ਉਹਨਾਂ ਤਰੀਕਿਆਂ ਨੂੰ ਦੇਖੋ, ਅਤੇ ਜੇ ਤੁਸੀਂ ਸਾਲਾਂ ਤੋਂ ਚੱਲ ਰਹੇ ਹੋ, ਕੀ ਤੁਸੀਂ ਉਸਦੇ ਰਾਹਾਂ 'ਤੇ ਚੱਲੇ ਹੋ? ਕੀ ਤੁਹਾਡਾ ਜੀਵਨ ਉਸਦੇ ਤਰੀਕਿਆਂ ਦੁਆਰਾ ਆਕਾਰ ਕੀਤਾ ਗਿਆ ਅਤੇ ਚਿੰਨ੍ਹਿਤ ਹੈ? ਇਸ ਲਈ ਜੀਵਨ ਦੇ ਰਾਹ ਹੇਠਾਂ ਇੱਕ ਨਜ਼ਰ ਮਾਰੋ, ਲੰਬੇ ਸਮੇਂ ਨੂੰ ਦੇਖੋ ਅਤੇ ਆਪਣੇ ਆਪ ਨੂੰ ਪੁੱਛੋ ਕਿ ਤੁਸੀਂ ਕਿਸ ਦੇ ਤਰੀਕਿਆਂ ਨਾਲ ਚੱਲੇ, ਜੀਵਨ ਸੰਸਾਰ ਦੇ ਜਾਂ ਪ੍ਰਭੂ ਦੇ ਤਰੀਕਿਆਂ ਨਾਲ। ਆਪਣੇ ਜੀਵਨ 'ਤੇ ਨਜ਼ਰ ਮਾਰੋ ਅਤੇ ਦੇਖੋ ਕਿ ਇਹ ਸਾਲਾਂ ਦੌਰਾਨ ਪਰਮੇਸ਼ੁਰ ਦੇ ਤਰੀਕਿਆਂ ਦੁਆਰਾ ਕਿਵੇਂ ਆਕਾਰ ਕੀਤਾ ਦਿੱਤਾ ਗਿਆ ਇਸ ਨੂੰ। ਹੁਣ ਵਰਤਮਾਨ ਵੱਲ ਦੇਖੋ, ਜੀਵਨ ਵਿੱਚ ਇਸ ਬਿੰਦੂ ਕੀ ਤੁਸੀਂ ਅਜੇ ਵੀ ਉਸਦੇ ਰਾਹ 'ਤੇ ਚੱਲ ਰਹੇ ਹੋ? ਕੀ ਤੁਹਾਡੀ ਜ਼ਿੰਦਗੀ ਅੱਜ ਉਸਦੇ ਰਾਹਾਂ ਦੁਆਰਾ ਚਿੰਨ੍ਹਿਤ ਹੈ? ਕੀ ਤੁਸੀਂ ਅੱਜ ਵੀ ਪ੍ਰਭੂ ਦੇ ਡਰ ਵਿੱਚ ਚੱਲ ਰਹੇ ਹੋ? ਯਾਦ ਰੱਖੋ ਕਿ ਇਹ ਸੰਭਵ ਹੈ ਕਿ ਤੁਸੀਂ ਆਪਣੀ ਜ਼ਿੰਦਗੀ ਵੱਲ ਮੁੜ ਕੇ ਦੇਖ ਸਕਦੇ ਹੋ ਅਤੇ ਦੇਖ ਸਕਦੇ ਹੋ ਕਿ ਰੱਬ ਦੇ ਤਰੀਕਿਆਂ ਨਾਲ ਕਿਵੇਂ ਬਣੀ ਹੈ, ਅਤੇ ਫਿਰ ਵੀ ਅੱਜ ਇਸ ਦਿਨ ਆਪਣੇ ਤਰੀਕਿਆਂ ਜਾਂ ਸੰਸਾਰ ਦੇ ਤਰੀਕਿਆਂ ਨਾਲ ਚੱਲ ਰਹੇ ਹਾਂ ਜਾਂ ਕਿਸੇ ਹੋਰ ਦੇ। ਪਰ ਖੁਸ਼ੀ ਕਿੱਥੇ ਮਿਲਦੀ ਹੈ? ਸੋ ਪਹਿਲੀ ਗੱਲ ਸੀ ਕਿ ਪ੍ਰਭੂ ਦੇ ਡਰ ਵਿੱਚ ਇਹਨੂੰ ਪਾਇਆ ਜਾਂਦਾ, ਦੂਜਾ ਸਾਡੇ ਜੀਵਨ ਦੇ ਵਿੱਚ ਪ੍ਰਗਟ ਹੁੰਦੀ, ਤੀਜਾ ਧਿਆਨ ਦੇਖਣਾ ਕਿ ਇਹਨੂੰ ਜਿਹੜੀ ਇਹ ਖੁਸ਼ੀ ਇਹਨੂੰ ਚੱਖਿਆ ਜਾਂਦਾ ਆ ਕਿਹਦੇ ਵਿੱਚ, ਜੀਵਨ ਦੇ ਭਿੰਨ ਭਿੰਨ ਜਿਹੜੇ ਖੇਤਰਾਂ ਵਿੱਚ ਜਾਂ ਗੇੜਾਂ ਵਿੱਚ। ਜ਼ਬੂਰਾਂ ਦਾ ਲਿਖਾਰੀ ਦਰਸਾਉਂਦਾ ਹੈ ਕਿ ਇਹ ਬਖਸ਼ਿਸ਼ ਕਿਵੇਂ ਹੈ ਅਤੇ ਇਸ ਵਿੱਚ ਸਵਾਦ ਆ। ਇਹ ਸੁੱਖ ਜੀਵਨ ਦੇ ਚਾਰੇ ਖੇਤਰਾਂ, ਕੰਮ, ਪਤਨੀ, ਬੱਚੇ ਅਤੇ ਚਰਚ ਵਿੱਚ ਇਸਦਾ ਜਿਹੜਾ ਸਵਾਦ ਹੈ ਉਹ ਚੱਖਿਆ ਜਾ ਸਕਦਾ ਆ। ਇਹ ਇੱਕ ਆਦਰਸ਼ ਤਸਵੀਰ ਆ ਜੋ ਜ਼ਬੂਰਾਂ ਦਾ ਲਿਖਾਰੀ ਪੇਂਟ ਕਰ ਰਿਹਾ। ਉਹ ਜਾਣਦਾ ਹੈ ਕਿ ਪਰਮੇਸ਼ੁਰ ਦੇ ਬਹੁਤ ਸਾਰੇ ਲੋਕ ਹਨ, ਧਰਮੀ ਲੋਕ, ਜੋ ਇੱਕ ਡਿਗਰੀ ਜਾਂ ਇੱਕ ਦਰਜੇ ਜਾਂ ਹੋਰ ਤਸਵੀਰ ਦਾ ਅਨੁਭਵ ਨਹੀਂ ਕਰਦੇ। ਉਹ ਇੱਥੇ ਪੇਂਟ ਕਰ ਰਿਹਾ ਕਿ ਇਹ ਸਪਸ਼ਟ ਤੌਰ 'ਤੇ ਹਰ ਮਸੀਹੀ ਦਾ ਅਨੁਭਵ ਨਹੀਂ ਹੋਵੇਗਾ, ਪਰ ਯੇਸੂ ਖੁਦ ਅਤੇ ਪੌਲੁਸ ਰਸੂਲ ਨੇ ਇਕੱਲੇ ਆਦਮੀ ਵਜੋਂ ਵਿਆਹਤਾ ਜੀਵਨ ਜਾਂ ਪਿਤਾ ਜਾਂ ਬੱਚਿਆਂ ਦਾ ਅਨੁਭਵ ਨਹੀਂ ਕੀਤਾ। ਇਸ ਲਈ ਸਪਸ਼ਟ ਤੌਰ 'ਤੇ ਪਰਮੇਸ਼ੁਰ ਦੇ ਸਾਰੇ ਲੋਕ ਇਹਨਾਂ ਸਾਰੀਆਂ ਚੀਜ਼ਾਂ ਦਾ ਅਨੁਭਵ ਨਹੀਂ ਕਰਦੇ ਹਨ। ਪਰ ਜ਼ਬੂਰਾਂ ਦਾ ਲਿਖਾਰੀ ਜੋ ਕਰ ਰਿਹਾ ਹੈ ਉਹ ਸਾਨੂੰ ਪਤਨ ਤੋਂ ਪਹਿਲਾਂ ਅਦਨ ਵੱਲ, ਅਦਨ ਦੇ ਬਾਗ ਵੱਲ ਵਾਪਸ ਲੈ ਜਾ ਰਿਹਾ ਹੈ। ਸੋ ਕੰਮ ਜੋ ਬੋਝ ਅਤੇ ਥੱਕਣ ਦੀ ਬਜਾਏ ਪੂਰਾ ਹੋਵੇ। ਇੱਕ ਪਤਨੀ ਜੋ ਮੇਰੀ ਹੱਡੀ ਦੀ ਹੱਡੀ ਹੈ, ਮੇਰੇ ਮਾਸ ਦਾ ਮਾਸ ਹੈ। ਬੱਚੇ ਅੱਗੇ ਜਾਣ ਅਤੇ ਗੁਣਾ ਕਰਨ ਦਾ ਹੁਕਮ। ਚਰਚ ਲੋਕ ਆਪਣੇ ਰੱਬ ਨਾਲ ਇਕੱਠੇ ਹੁੰਦੇ ਆ। ਇਸ ਲਈ ਆਓ ਅਸੀਂ ਇਹਨਾਂ ਚਾਰਾਂ ਜਿਹੜੇ ਪੁਆਇੰਟ ਆ ਉਹਨਾਂ ਨੂੰ ਅਲੱਗ ਅਲੱਗ ਹੁਣ ਦੇਖਦੇ ਹਾਂ। ਸੋ ਸਭ ਤੋਂ ਪਹਿਲਾਂ ਜਿਹੜੀ ਅਸੀਂ ਕੰਮ ਉਹਦੇ ਸੰਦਰਭ ਵਿੱਚ ਦੇਖਦੇ ਹਾਂ, ਸੋ ਸਭ ਤੋਂ ਪਹਿਲਾਂ ਜਿਹੜੀ ਇੱਥੇ ਬੱਚਿਆਂ ਕੰਮ ਦੇ ਬਾਰੇ ਦੇਖਦੇ ਹਾਂ ਕਿ ਤੁਸੀਂ ਆਪਣੇ ਹੱਥਾਂ ਦੀ ਮਿਹਨਤ ਦਾ ਫਲ ਖਾਓਗੇ, ਤੁਹਾਨੂੰ ਅਸੀਸ ਮਿਲੇਗੀ ਅਤੇ ਤੁਹਾਡਾ ਭਲਾ ਹੋਵੇਗਾ। ਕੰਮ ਚੰਗੀ ਗੱਲ ਆ, ਇੱਕ ਖੁਸ਼ੀ ਦੀ ਗੱਲ ਆ ਕਿ ਇੱਕ ਚੀਜ਼ ਜੋ ਇੱਕ ਬਰਕਤ ਆ, ਕੰਮ ਕਰਨ ਦੀ ਸਮਰੱਥਾ ਅਤੇ ਕੰਮ ਤੋਂ ਆਉਣ ਵਾਲੇ ਆਪ ਨੂੰ ਚੰਗਾ ਅਤੇ ਸੰਤੁਸ਼ਟੀ ਮਿਲਦੀ ਹੈ, ਖੁਸ਼ੀ ਮਿਲਦੀ ਹੈ। ਅਤੇ ਇਹ ਮਿਹਨਤ ਆ, ਇਹ ਕੰਮ ਜਿਹੜਾ ਆ ਫਲਦਾਇਕ ਹੈ, ਇਹ ਮਿਹਨਤ ਵਿਅਰਥ ਨਹੀਂ ਹੈ। ਇਹ ਦਿਨ ਪ੍ਰਤੀ ਦਿਨ ਨਿੱਜੀ ਕੰਮ ਦੇ ਮੁੱਲ ਅਤੇ ਵਿਅਕਤੀ ਦੀ ਭਲਾਈ ਅਤੇ ਪ੍ਰਭਾਵ ਨੂੰ ਰੇਖਾਂਕਿਤ ਕਰਦੀ ਹੈ। ਇਹ ਜ਼ਬੂਰ 127 ਵਿੱਚ ਜ਼ਿਕਰ ਕੀਤੇ ਗਏ ਕੰਮ ਤੋਂ ਵੱਖਰੀ ਕਿਸਮ ਦਾ ਕੰਮ ਹੈ। ਇਹ ਵਰਕ ਹੋਲਿਕ ਕੰਮ ਨਹੀਂ ਹੁੰਦਾ, ਜੋ ਵਰਕ ਹੋਲਿਕ ਜਿਹੜਾ ਇੱਕੋ ਹੀ ਕੰਮ ਹਰ ਰੋਜ਼ ਕਰੀ ਜਾਣਾ, ਜਿਹੜਾ ਕਿ ਜਲਦੀ ਉੱਠਦਾ ਆ, ਚਿੰਤਾਜਨਕ, ਮਿਹਨਤ ਦੀ ਰੋਟੀ ਖਾ ਕੇ ਆਰਾਮ ਕਰਨ ਲਈ ਦੇਰ ਦੇ ਨਾਲ ਘਰ ਵਾਪਸ ਆਉਂਦਾ ਆ। ਇਹ ਤਸੱਲੀ ਬਖਸ਼ ਕੰਮ ਹੈ, ਇਹ ਲਾਭਕਾਰੀ ਕੰਮ ਹੈ, ਪਰ ਇਹ ਪਤਨ ਦੇ ਸਰਾਪ ਨੂੰ ਉਲਟਾਉਣ ਵਾਲੇ ਪ੍ਰਭੂ ਦੀ ਇੱਕ ਛੋਟੀ ਜਿਹੀ ਭਵਿੱਖਬਾਣੀ ਹੈ। ਕੀ ਤੁਹਾਨੂੰ ਯਾਦ ਹੈ ਕਿ ਆਦਮ ਨੂੰ ਉਤਪਤੀ 3 ਵਿੱਚ ਕੀ ਕਿਹਾ ਗਿਆ ਸੀ? ਲਿਖਿਆ, ਤੇਰੇ ਕਾਰਨ ਜ਼ਮੀਨ ਸਰਾਪ ਹੋਈ ਹੈ ਅਤੇ ਤੁਸੀਂ ਆਪਣੇ ਜੀਵਨ ਦੇ ਸਾਰੇ ਦਿਨ ਦੁੱਖ ਵਿੱਚ ਇਸ ਨੂੰ ਖਾਓਗੇ ਅਤੇ ਕੰਢੇ ਅਤੇ ਕੰਢੇ ਪੈਦਾ ਕਰਨਗੇ ਅਤੇ ਤੁਸੀਂ ਖੇਤ ਦੇ ਪੌਦਿਆਂ ਨੂੰ ਖਾਓਗੇ ਅਤੇ ਆਪਣੇ ਚਿਹਰੇ ਦੇ ਪਸੀਨੇ ਨਾਲ ਤੁਸੀਂ ਰੋਟੀ ਖਾਓਗੇ ਜਦੋਂ ਤੱਕ ਤੁਸੀਂ ਜ਼ਮੀਨ 'ਤੇ ਵਾਪਸ ਨਹੀਂ ਆ ਜਾਂਦੇ। ਇੱਥੇ ਜ਼ਬੂਰ 128 ਵਿੱਚ ਅਸੀਂ ਉਸਦੇ ਸਰਾਪ ਦੇ ਉਲਟ ਹੋਣ ਦਾ ਥੋੜ੍ਹਾ ਜਿਹਾ ਪੂਰਵ ਅਨੁਮਾਨ ਦੇਖਦੇ ਹਾਂ ਅਤੇ ਜੋ ਪ੍ਰਭੂ ਤੋਂ ਡਰਦਾ ਹੈ ਉਹ ਆਪਣੇ ਹੱਥਾਂ ਦੀ ਮਿਹਨਤ ਦਾ ਫਲ ਖਾਵੇਗਾ। ਤੁਸੀਂ ਆਪਣੇ ਕੰਮ ਨੂੰ ਕਿਵੇਂ ਵੇਖਦੇ ਹੋ? ਇਸ ਨੂੰ ਪਰਮੇਸ਼ੁਰ ਵੱਲੋਂ ਇੱਕ ਤੋਹਫ਼ੇ ਵਜੋਂ ਵੇਖੋ, ਇੱਕ ਬਰਕਤ। ਇਸ ਗੱਲ ਦਾ ਕੋਈ ਫਰਕ ਨਹੀਂ ਪੈਂਦਾ ਕਿ ਤੁਸੀਂ ਦਿਮਾਗ ਦੇ ਸਰਜਨ ਹੋ ਜਾਂ ਇੱਕ ਬਿਨਮੈਨ ਜਾਂ ਕੂੜਾ ਚੁੱਕਣ ਵਾਲੇ। ਤੁਹਾਡੇ ਕੰਮ ਨੂੰ ਪਰਮੇਸ਼ੁਰ ਵੱਲੋਂ ਇੱਕ ਤੋਹਫ਼ੇ ਵਜੋਂ ਵੇਖੋ, ਪਰਮਾਤਮਾ ਵੱਲੋਂ ਬਖਸ਼ਿਸ਼, ਅਜਿਹੀ ਕੋਈ ਚੀਜ਼ ਜੋ ਤੁਹਾਨੂੰ ਆਪਣਾ ਸਮਰਥਨ ਕਰਨ ਦੀ ਇਜਾਜ਼ਤ ਦਿੰਦੀ ਹੈ, ਕੁਝ ਜੋ ਤੁਹਾਡੀ ਖੁਸ਼ੀ ਅਤੇ ਤੁਹਾਡੀ ਤੰਦਰੁਸਤੀ ਲਈ ਹੈ। ਸੋ ਬਖਸ਼ਿਸ਼ ਖੁਸ਼ੀ ਉਸਾਰੂ ਕੰਮ ਵਿੱਚ ਚੱਖੀ ਜਾ ਸਕਦੀ ਹੈ। ਸੋ ਸਾਡੇ ਕੰਮ ਦੇ ਵਿੱਚ ਕੀ ਹੈ, ਅਸੀਂ ਖੁਦਾ ਦੀ ਖੁਸ਼ੀ ਨੂੰ ਜਾਂ ਆਪਣੇ ਖੁਦਾ ਦੀ ਬਰਕਤ ਨੂੰ ਚੱਖ ਸਕਦੇ ਹਾਂ। ਅੱਗੇ ਧਿਆਨ ਦਿਓ ਕਿ ਤੁਹਾਡੀ ਪਤਨੀ ਵਿੱਚ ਖੁਸ਼ੀ ਦਾ ਸਵਾਦ ਚੱਖਿਆ ਜਾਂਦਾ ਹੈ, ਚੱਖ ਸਕਦੇ ਹੋ, ਜਾਂ ਵਿਆਹੁਤਾ ਰਿਸ਼ਤਿਆਂ ਵਿੱਚ ਤੁਸੀਂ ਖੁਸ਼ੀ ਦਾ ਸਵਾਦ ਚੱਖ ਸਕਦੇ ਹੋ। ਵਰਸ 3, ਤੇਰੀ ਪਤਨੀ ਤੇਰੇ ਘਰ ਵਿੱਚ ਫਲਦਾਰ ਵੇਲ ਵਾਂਗ ਹੋਵੇਗੀ। ਇੱਥੇ ਜ਼ਬੂਰਾਂ ਦਾ ਲਿਖਾਰੀ ਵਿਆਹ ਦੇ ਰਿਸ਼ਤੇ ਨੂੰ ਸਦੀਵੀ ਬਰਕਤ ਦੇ ਇੱਕ ਛੋਟੇ ਸਵਾਦ ਵਜੋਂ ਪਛਾਣਦਾ ਹੈ ਜੋ ਸਾਡੀ ਉਡੀਕ ਕਰ ਰਿਹਾ ਹੈ। ਉਹ ਪਤਨੀ ਅਤੇ ਪਤੀ ਦੇ ਰਿਸ਼ਤੇ ਨੂੰ ਬਰਕਤ ਅਤੇ ਖੁਸ਼ੀ ਦੇ ਸਥਾਨ ਵਜੋਂ ਦਰਸਾਉਂਦਾ ਹੈ। ਹੁਣ ਸਪਸ਼ਟ ਤੌਰ 'ਤੇ ਸਾਰੇ ਵਿਆਹੇ ਨਹੀਂ ਹਨ ਅਤੇ ਸਾਰੇ ਵਿਆਹ ਚੰਗੇ ਵਿਆਹ ਵੀ ਨਹੀਂ ਹਨ, ਪਰ ਜ਼ਬੂਰਾਂ ਦਾ ਲਿਖਾਰੀ ਇੱਕ ਜਿਹੜਾ ਆਦਰਸ਼ ਤਸਵੀਰ ਨੂੰ ਪੇਂਟ ਕਰਦਾ ਹੈ। ਉਹ ਉਹਨਾਂ ਲਈ ਵਿਆਹ ਨੂੰ ਖੁਸ਼ੀ ਦੇ ਸਰੋਤ ਵਜੋਂ ਇਸ਼ਾਰਾ ਕਰ ਰਿਹਾ ਜੋ ਪ੍ਰਭੂ ਤੋਂ ਡਰਦੇ ਹਨ ਅਤੇ ਉਹਦੇ ਰਾਹਾਂ 'ਤੇ ਚੱਲਦੇ ਹਨ। ਉਹ ਪਤਨੀ ਨੂੰ ਫਲਦਾਰ ਵੇਲ ਵਜੋਂ ਦਰਸਾਉਂਦਾ ਹੈ। ਫਲਦਾਰ ਸ਼ਬਦ ਕਾਫ਼ੀ ਸਿੱਧਾ ਹੈ ਅਤੇ ਅਸੀਂ ਸਮਝਦੇ ਹਾਂ, ਪਰ ਪਤਨੀ ਦੀ ਤੁਲਨਾ ਵੇਲ ਨਾਲ ਕਿਉਂ ਕਰੀਏ ਜਾਂ ਕਿਉਂ ਕੀਤੀ ਗਈ? ਵੇਲ ਨਾ ਸਿਰਫ ਫਲਦਾਇਕਤਾ ਦਾ ਪ੍ਰਤੀਕ ਹੈ, ਸਗੋਂ ਕੁਝ ਸੰਦਰਭਾਂ ਵਿੱਚ ਜਿਣਸੀ ਜਾਂ ਜੇ ਕਹਿ ਸਕਦੇ ਹਾਂ ਕਿ ਸਰੀਰਕ ਸੁਹਜ ਅਤੇ ਆਨੰਦ ਦਾ ਵੀ ਪ੍ਰਤੀਕ ਸੀ। ਇਸ ਲਈ ਇਸ ਵਿੱਚ ਇੱਕ ਜਿਣਸੀ ਪ੍ਰਭਾਵ ਹੈ ਜਾਂ ਸਰੀਰਕ ਪ੍ਰਭਾਵ ਹੈ। ਸੁਲੇਮਾਨ ਦੇ ਗੀਤ 7:8 ਵਿੱਚ ਉਹ ਆਪਣੇ ਪਿਆਰੇ ਨੂੰ ਕਹਿੰਦਾ ਹੈ, ਮੈਂ ਆਖਦਾ ਹਾਂ ਕਿ ਮੈਂ ਖਜੂਰ ਦੇ ਦਰਖਤ ਉੱਤੇ ਚੜ੍ਹਾਂਗਾ ਅਤੇ ਇਸ ਦੇ ਫਲ ਨੂੰ ਤੋੜਾਂਗਾ। ਹਾਏ ਤੁਹਾਡੀਆਂ ਛਾਤੀਆਂ ਵੇਲ ਦੇ ਗੁੱਛਿਆਂ ਵਰਗੀਆਂ ਅਤੇ ਤੁਹਾਡੇ ਸਾਹਾਂ ਦੀ ਸੁਗੰਧ ਸੇਬ ਵਰਗੀ ਅਤੇ ਤੁਹਾਡਾ ਮੂੰਹ ਸਭ ਤੋਂ ਵਧੀਆ ਵਾਈਨ ਵਰਗਾ ਹੋਵੇ। ਇਸ ਲਈ ਇੱਥੇ ਵਿਆਹੁਤਾ ਰਿਸ਼ਤੇ ਦੇ ਅੰਦਰ ਇੱਕ ਜਿਣਸੀ ਜਿਹੜੀ ਨੇੜਤਾ ਦਾ ਸੰਕੇਤ ਆ ਅਤੇ ਇਹ ਇੱਕ ਫਲਦਾਇਕ ਨੇੜਤਾ ਹੈ, ਜਿਵੇਂ ਕਿ ਅਸੀਂ ਇੱਕ ਪਲ ਵਿੱਚ ਅੱਗੇ ਥੋੜ੍ਹਾ ਜਿਹਾ ਦੇਖਾਂਗੇ। ਪਰ ਆਇਤ ਨੂੰ ਹੋਰ ਵੇਖੋ, ਤੇਰੀ ਪਤਨੀ ਤੇਰੇ ਘਰ ਵਿੱਚ ਫਲਦਾਰ ਵੇਲ ਵਾਂਗ ਹੋਵੇਗੀ। ਤੁਹਾਡੇ ਘਰ ਦੇ ਅੰਦਰ ਏਕਾਧਿਕਾਰ ਲਈ ਇੱਕ ਸੰਕੇਤਕ, ਇਹ ਤੁਹਾਨੂੰ ਘਰ ਦੇ ਕੇਂਦਰੀ ਚੈਂਬਰ ਵਿੱਚ ਲੈ ਜਾਂਦਾ ਆ। ਉਸਦੀ ਪਤਨੀ ਜੋ ਪ੍ਰਭੂ ਤੋਂ ਡਰਦੀ ਹੈ ਅਤੇ ਉਸਦੇ ਰਾਹਾਂ 'ਤੇ ਚੱਲਦੀ ਹੈ। ਕਹੌਂਤਾ 7:10 ਦੀ ਜਿਹੜਾ ਆ 10-11 ਦੀ ਗੰਦੀ ਪਤਨੀ ਵਰਗੀ ਨਹੀਂ, ਜਿਹੜੀ ਅਸੀਂ ਪੜ੍ਹਦੇ ਹਾਂ ਕੀ ਲਿਖਿਆ ਉੱਥੇ, ਕਹੌਂਤਾ ਉਹਦਾ 7:10-11 ਵਿੱਚ, ਹੱਥ ਵੇਖੋ ਉਹ ਔਰਤ ਉਸ ਨੂੰ ਵੇਸਵਾ ਦੇ ਕੱਪੜੇ ਪਹਿਨੇ ਹੋਏ ਮਨ ਦੀ ਚਲਾਕੀ ਨਾਲ ਮਿਲਦੀ ਹੈ। ਉਹ ਉੱਚੀ ਅਤੇ ਸੁਹਾਵਣੀ ਹੈ, ਉਸਦੇ ਪੈਰ ਘਰ ਵਿੱਚ ਨਹੀਂ ਰਹਿੰਦੇ, ਹੁਣ ਗਲੀ ਵਿੱਚ, ਹੁਣ ਬਾਜ਼ਾਰ ਵਿੱਚ, ਹਰ ਕੋਨੇ ਵਿੱਚ ਉਡੀਕ ਵਿੱਚ ਪਈ ਹੈ। ਕਹੌਂਤਾ ਦੀਆਂ ਔਰਤਾਂ ਗਲੀ ਵਿੱਚ, ਬਾਜ਼ਾਰ ਵਿੱਚ, ਹਰ ਕੋਨੇ ਉਸਦੀ ਉਡੀਕ ਵਿੱਚ ਪਈਆਂ ਹਨ, ਪਰ ਜ਼ਬੂਰ 128 ਦੀਆਂ ਔਰਤਾਂ ਤੇਰੇ ਘਰ ਵਿੱਚ ਫਲਦਾਰ ਵੇਲ ਵਾਂਗ ਹਨ। ਜ਼ਬੂਰ 128 ਇੱਕ ਨਿਵੇਕਲਾ ਰਿਸ਼ਤਾ ਹੈ ਅਤੇ ਕਹੌਂਤਾ 7 ਵਿੱਚ ਬਹੁਤ ਸਾਰੇ ਅਸ਼ਲੀਲ ਸੰਬੰਧ ਹਨ। ਅਤੇ ਤੁਸੀਂ ਬੇਸ਼ੱਕ ਜਾਣਦੇ ਹੋ ਕਿ ਅੱਜ ਦੇ ਸਮਾਜ ਵਿੱਚ ਸੈਕਸ ਹਰ ਚੀਜ਼ ਦੇ ਕੇਂਦਰ ਵਿੱਚ ਹੈ। 1960 ਦੇ ਦਹਾਕੇ ਤੋਂ ਜਿਸਮੀ ਸੰਜਮ ਨੂੰ ਛੱਡ ਦਿੱਤਾ ਗਿਆ ਹੈ। ਇੱਕ ਵਿਆਹ ਨੂੰ ਠਾਉਣਾ ਅਤੇ ਲਿੰਗਕ ਆਜ਼ਾਦੀ ਨੂੰ ਕੇਂਦਰ ਦੇ ਪੜਾਅ ਵਿੱਚ ਰੱਖਿਆ ਗਿਆ ਹੈ। ਕਈ ਪ੍ਰਭੂ ਦੇ ਡਰ ਨੂੰ ਭੁਲਾ ਕੇ ਕਾਮ ਵਾਸਨਾ ਦੇ ਮਾਮਲੇ ਵਿੱਚ ਆਪੋ ਆਪਣੇ ਤਰੀਕੇ ਨਾਲ ਤੁਰ ਪਏ ਹਨ। ਬਾਈਬਲ ਦਾ ਪਰਮੇਸ਼ੁਰ ਸੈਕਸ ਬਾਰੇ ਸਕਾਰਾਤਮਕ ਹੈ। ਸੁਲੇਮਾਨ ਦੇ ਬਾਕੀ ਗੀਤ ਪੜ੍ਹੋ ਅਤੇ ਤੁਸੀਂ ਇਹ ਦੇਖੋਗੇ, ਉਸਨੇ ਇੱਕ ਆਦਮੀ ਅਤੇ ਇੱਕ ਔਰਤ ਦੇ ਵਿੱਚ ਇੱਕ ਵਿਆਹ ਦੇ ਦਿਲ ਵਿੱਚ ਜਿਸਮੀ ਨੇੜਤਾ ਨੂੰ ਰੱਖਿਆ ਹੈ ਅਤੇ ਇਸ ਸੰਦਰਭ ਵਿੱਚ ਇੱਕ ਜੋੜੇ ਨੂੰ ਜਿਸਮੀ ਪੂਰਤੀ ਦਾ ਪੂਰਾ ਜੀਵਨ ਅਨੁਭਵ ਹੋ ਜਾਂਦਾ ਹੈ। ਹੋਰ ਕੀ ਹੈ, ਜ਼ਬੂਰ ਨੂੰ ਦੇਖੋ, ਤੇਰੀ ਪਤਨੀ ਤੇਰੇ ਘਰ ਵਿੱਚ ਫਲਦਾਰ ਵੇਲ ਵਾਂਗ ਹੋਵੇਗੀ। ਉਹ ਉਸ ਲਈ ਇੱਕ ਬਰਕਤ ਹੈ ਜੋ ਪ੍ਰਭੂ ਤੋਂ ਡਰਦਾ ਹੈ, ਉਸਦੇ ਰਾਹਾਂ 'ਤੇ ਚੱਲਦਾ ਹੈ। ਇਹ ਉਹਨਾਂ ਅਨਾਦੀ ਬਰਕਤਾਂ ਦਾ ਪੂਰਵ ਅਨੁਮਾਨ ਹੈ ਜੋ ਅਗਲੇ ਜਨਮ ਵਿੱਚ ਉਸਨੂੰ ਉਡੀਕਦੀਆਂ ਹਨ। ਹਾਲਾਂਕਿ ਇਹ ਨਾ ਭੁੱਲੋ ਕਿ ਪਰਮੇਸ਼ੁਰ ਸਾਨੂੰ ਇੱਕ ਵੱਡੀ ਹਕੀਕਤ ਦੇ ਸੰਕੇਤ ਵਜੋਂ ਵਿਆਹ ਦਿੰਦਾ ਹੈ। ਪਤੀ ਅਤੇ ਪਤਨੀ ਦਾ ਰਿਸ਼ਤਾ ਮਸੀਹ ਅਤੇ ਚਰਚ ਦੇ ਵਿਚਕਾਰ ਸੰਬੰਧਾਂ ਦਾ ਸੰਕੇਤ ਹੈ। ਪੌਲੁਸ ਨੇ ਅਫਸੀਆਂ 5 ਵਿੱਚ ਕੀ ਕਿਹਾ? ਇਸ ਲਈ ਇੱਕ ਆਦਮੀ ਆਪਣੇ ਮਾਤਾ ਪਿਤਾ ਨੂੰ ਛੱਡ ਕੇ ਆਪਣੀ ਪਤਨੀ ਨੂੰ ਫੜੀ ਰੱਖੇਗਾ ਅਤੇ ਦੋਵੇਂ ਇੱਕ ਸਰੀਰ ਹੋਣਗੇ। ਇਹ ਭੇਤ ਬਹੁਤ ਡੂੰਘਾ ਹੈ ਅਤੇ ਮੈਂ ਕਹਿ ਰਿਹਾ ਹਾਂ ਕਿ ਇਹ ਮਸੀਹ ਅਤੇ ਚਰਚ ਨੂੰ ਦਰਸਾਉਂਦਾ ਹੈ। ਮਸੀਹ ਅਤੇ ਚਰਚ ਵਿੱਚ ਇੱਕ ਵੱਡੀ ਪੂਰਤੀ ਹੈ ਜਿਸ ਵਿੱਚ ਪਰਮੇਸ਼ੁਰ ਦੇ ਸਾਰੇ ਲੋਕ ਹਿੱਸਾ ਲੈਣਗੇ। ਯਿਸੂ ਨੇ ਯਹੂੰਨਾ 15:5 ਵਿੱਚ ਕੀ ਕਿਹਾ? ਮੈਂ ਵੇਲ ਹਾਂ, ਤੁਸੀਂ ਸ਼ਕਾਵਾਂ ਹੋ। ਜੋ ਮੇਰੇ ਵਿੱਚ ਰਹਿੰਦਾ ਹੈ ਮੈਂ ਉਸ ਵਿੱਚ, ਉਹੀ ਹੈ ਜੋ ਬਹੁਤਾ ਫਲ ਦਿੰਦਾ ਹੈ, ਕਿਉਂਕਿ ਮੇਰੇ ਤੋਂ ਬਿਨਾਂ ਤੁਸੀਂ ਕੁਝ ਨਹੀਂ ਕਰ ਸਕਦੇ। ਹੁਣ ਜਦੋਂ ਕੋਈ ਜਿਨਸੀ ਪ੍ਰਭਾਵ ਨਹੀਂ ਹੈ ਪਰ ਨੇੜਤਾ ਅਤੇ ਫਲਦਾਇਕਤਾ ਦਾ ਅਰਥ ਹੈ, ਅਸੀਂ ਮਸੀਹ ਦੇ ਨਾਲ ਇੱਕ ਹਾਂ। ਉਹ ਵੇਲ, ਅਸੀਂ ਸ਼ਾਖਾਵਾਂ, ਨੇੜਤਾ, ਜਦੋਂ ਅਸੀਂ ਉਸ ਵਿੱਚ ਰਹਿੰਦੇ ਹਾਂ ਤਾਂ ਅਸੀਂ ਫਲ ਦਿੰਦੇ ਹਾਂ, ਫਲਦਾਇਕਤਾ। ਇਸ ਲਈ ਜਦੋਂ ਕਿ ਸਾਰੇ ਈਸਾਈ ਮਸੀਹ ਈਸਾਈ ਵਿਆਹ ਦੇ ਰਿਸ਼ਤੇ ਦੀਆਂ ਖੁਸ਼ੀਆਂ ਨੂੰ ਨਹੀਂ ਜਾਣਦੇ ਹੋਣਗੇ, ਉਹ ਸਾਰੇ ਜਾਣਦੇ ਹੋਣਗੇ ਕਿ ਹੁਣ ਤੱਕ ਕੀ ਬਿਹਤਰ ਹੈ। ਮਸੀਹ ਦੇ ਨਾਲ ਨੇੜਤਾ, ਮਸੀਹ ਵਿੱਚ ਏਕਤਾ ਹਰ ਉਸ ਵਿਅਕਤੀ ਲਈ ਬਰਕਤ ਹੈ ਜੋ ਪ੍ਰਭੂ ਤੋਂ ਡਰਦਾ ਅਤੇ ਉਹਦੇ ਰਾਹਾਂ ਦੇ ਉੱਤੇ ਚੱਲਦਾ ਹੈ। ਅਤੇ ਇਸ ਲਈ ਖੁਸ਼ੀ ਕੰਮ ਅਤੇ ਪਤਨੀ ਵਿੱਚ ਇਸ ਦਾ ਅਸੀਂ ਸਵਾਦ ਚੱਖ ਸਕਦੇ ਹਾਂ। ਹੁਣ ਆ ਜਾਓ ਬੱਚਿਆਂ ਦੇ ਵਿੱਚ। ਅਸੀਂ ਅੰਗੂਰੀ ਵੇਲ ਦੇ ਫਲਦਾਰ ਅਸੀਂ ਅੰਗੂਰੀ ਵੇਲ ਦੇ ਫਲਦਾਰਤਾ ਵਿੱਚ ਇਸ ਦਾ ਥੋੜ੍ਹਾ ਜਿਹਾ ਸੰਕੇਤ ਦੇਖਿਆ, ਪਰ ਅਸੀਂ ਇਸ ਨੂੰ ਆਇਤ 3 ਦੇ ਦੂਜੇ ਅੱਧ ਵਿੱਚ ਸਪਸ਼ਟ ਤੌਰ 'ਤੇ ਵੇਖਦੇ ਹਾਂ। ਤੇਰੀ ਪਤਨੀ ਤੇਰੇ ਘਰ ਵਿੱਚ ਫਲਦਾਰ ਵੇਲ ਵਾਂਗ ਹੋਵੇਗੀ, ਤੁਹਾਡੇ ਬੱਚੇ ਤੁਹਾਡੀ ਮੇਜ਼ ਦੇ ਦੁਆਲੇ ਜੈਤੂਨ ਦੀਆਂ ਟਹਿਣੀਆਂ ਵਰਗੇ ਹੋਣਗੇ। ਫਿਰ ਆਇਤ 6 ਵਿੱਚ ਅਸੀਂ ਉਹ ਪਿਆਰੀ ਬਰਕਤ ਦੇਖਦੇ ਹਾਂ, ਤੁਸੀਂ ਆਪਣੇ ਬੱਚਿਆਂ ਦੇ ਬੱਚੇ ਨੂੰ ਵੇਖੋਗੇ, ਤੁਸੀਂ ਆਪਣੇ ਪੋਤੇ ਪੋਤੀਆਂ ਨੂੰ ਆਪਣੇ ਗੋਡੇ 'ਤੇ ਉਛਾਲ ਸਕਦੇ ਹੋ ਅਤੇ ਉਹਨਾਂ ਦੇ ਨਾਲ ਇੱਕ ਜਿਹੜੀ ਆ ਫੁੱਟਬਾਲ ਆ ਜਾਂ ਗੇਂਦ ਉਹਨੂੰ ਲੱਤ ਮਾਰ ਸਕਦੇ ਹੋ। ਤੁਸੀਂ ਆਪਣੇ ਬੱਚਿਆਂ ਦੇ ਬੱਚਿਆਂ ਨੂੰ ਦੇਖਣ ਲਈ ਜਿਉਂਦੇ ਰਹੋ ਅਤੇ ਉਹਨਾਂ ਨੂੰ ਉਹਨਾਂ ਬਰਕਤਾਂ ਬਾਰੇ ਦੱਸੋ ਜੋ ਪ੍ਰਭੂ ਦੇ ਡਰ ਅਤੇ ਉਹਦੇ ਰਾਹਾਂ ਉੱਤੇ ਚੱਲਣ ਨਾਲ ਮਿਲਦੀਆਂ ਹਨ। ਇਹਦਾ ਮਤਲਬ ਹੈ ਕਿ ਜਿਹੜੇ ਦਾਦਾ ਦਾਦੀ ਬਣਦੇ ਆ ਉਹਨਾਂ ਨੂੰ ਆਪਣੇ ਪੋਤੇ ਪੋਤੀਆਂ ਨੂੰ ਪਰਮੇਸ਼ੁਰ ਤੋਂ ਆਉਣ ਵਾਲੀਆਂ ਬਰਕਤਾਂ ਦੇ ਬਾਰੇ ਦੱਸਣਾ ਚਾਹੀਦਾ ਜੋ ਸਾਨੂੰ ਪ੍ਰਭੂ ਦੇ ਡਰ ਵਿੱਚ ਚੱਲਣ ਨਾਲ ਮਿਲਦੀਆਂ। ਸਧਾਰਨ ਪਰਿਵਾਰਕ ਜੀਵਨ ਤੋਂ ਬਾਹਰ ਰਹਿਣ ਵਿੱਚ ਸਵਰਗ ਦੀ ਭਵਿੱਖਬਾਣੀ ਹੈ। ਵੇਖੋ, ਇਸ ਤਰ੍ਹਾਂ ਮਨੁੱਖ ਧੰਨ ਹੋਵੇਗਾ ਜੋ ਪ੍ਰਭੂ ਤੋਂ ਡਰਦਾ ਹੈ। ਇਸ ਲਈ ਜੋ ਸਵਾਲ ਹੈ ਜੀ ਅਸੀਂ ਅੱਜ ਸਵੇਰੇ ਪੁੱਛ ਰਹੇ ਹਾਂ, ਜੋ ਜਦੋਂ ਅਸੀਂ ਇਸ ਜ਼ਬੂਰ ਨੂੰ ਦੇਖਦੇ ਹਾਂ ਵੀ ਖੁਸ਼ੀ ਕਿੱਥੇ ਮਿਲਦੀ ਆ, ਤਾਂ ਉਹ ਹੁਣ ਸਾਨੂੰ ਜਿਹੜੀ ਅਸੀਂ ਹੁਣ ਤੱਕ ਜਿਹੜੀ ਅਸੀਂ ਚੀਜ਼ ਦੇਖੀ ਉਹਦੇ ਵਿੱਚ ਹੈ ਕਿ ਪ੍ਰਭੂ ਦੇ ਡਰ ਵਿੱਚ ਇਸ ਨੂੰ ਪਾਇਆ ਜਾਂਦਾ ਆ, ਕਿ ਸਾਡੇ ਜੀਵਨ ਵਿੱਚ ਇਸ ਨੂੰ ਪਾਇਆ ਜਾਂਦਾ, ਪ੍ਰਗਟ ਹੁੰਦੀ ਹੈ। ਅਤੇ ਇਸਦਾ ਜਿਹੜਾ ਸਵਾਦ ਆ ਅਸੀਂ ਆਪਣੇ ਕੰਮ, ਪਤਨੀ ਅਤੇ ਬੱਚਿਆਂ ਵਿੱਚ ਇਸ ਨੂੰ ਸਵਾਦ ਚੱਖ ਸਕਦੇ ਹਾਂ। ਪਰ ਅੰਤ ਵਿੱਚ ਆਇਤ 5 ਨੂੰ ਦੇਖੋ, ਇਹ ਜਿੱਥੇ ਇਸਦਾ ਜਿਹੜਾ ਦਾਇਰਾ ਆ ਉਹ ਵਿਸ਼ਾਲ ਬਣ ਜਾਂਦਾ ਆ। ਅਸੀਂ ਦੇਖਦੇ ਹਾਂ ਕਿ ਇਸ ਨੂੰ ਚਰਚ ਵਿੱਚ ਜਿਹੜਾ ਇਸਦਾ ਸਵਾਦ ਹੈ ਅਸੀਂ ਚੱਖ ਸਕਦੇ ਹਾਂ। ਸੋ ਪਹਿਲਾਂ ਕੰਮ, ਪਤਨੀ, ਬੱਚੇ ਅਤੇ ਹੁਣ ਚਰਚ ਦੇ ਵਿੱਚ ਅਸੀਂ ਆਪਣੀ ਇਸ ਖੁਸ਼ੀ ਦਾ ਸਵਾਦ ਚੱਖ ਸਕਦੇ ਹਾਂ। ਆਇਤ 5 ਨੂੰ ਦੇਖੋ, ਯਹੋਵਾ ਤੁਹਾਨੂੰ ਸੀਯੋਨ ਤੋਂ ਅਸੀਸ ਦੇਵੇ, ਤੁਸੀਂ ਆਪਣੀ ਜ਼ਿੰਦਗੀ ਦੇ ਸਾਰੇ ਦਿਨ ਯਰੂਸ਼ਲਮ ਦੀ ਖੁਸ਼ਹਾਲੀ ਵੇਖਦੇ ਰਹੋ। ਦੂਜੇ ਸ਼ਬਦਾਂ ਵਿੱਚ ਪਰਮੇਸ਼ੁਰ ਦੀ ਬਖਸ਼ਿਸ਼ ਦਾ ਆਨੰਦ ਸਿਰਫ ਕੰਮ ਅਤੇ ਪਤਨੀ ਅਤੇ ਬੱਚਿਆਂ ਵਿੱਚ ਹੀ ਨਹੀਂ ਮਾਣਿਆ ਜਾਂਦਾ, ਇਹ ਚਰਚ ਵਿੱਚ ਅਤੇ ਚਰਚ ਲਈ ਸਾਡੀ ਚਿੰਤਾ ਅਤੇ ਚਰਚ ਤੋਂ ਅਸੀਸ ਪ੍ਰਾਪਤ ਕਰਨ ਵਿੱਚ ਮਾਣਿਆ ਜਾਂਦਾ ਹੈ। ਅਤੇ ਅਸੀਸ ਜਿਸ ਨੂੰ ਅਸੀਂ ਪ੍ਰਾਪਤ ਕਰਦੇ ਹਾਂ ਚਰਚ ਅਤੇ ਚਰਚ ਵਿੱਚ ਸਾਡੀ ਭਾਗੇਦਾਰੀ ਤੋਂ ਅਸੀਂ ਇਸ ਨੂੰ ਮਾਣਦੇ ਹਾਂ। ਅਤੇ ਭਾਵੇਂ ਤੁਸੀਂ ਵਿਆਹੇ ਹੋ ਜਾਂ ਨਹੀਂ, ਭਾਵੇਂ ਤੁਹਾਡੇ ਬੱਚੇ ਹਨ ਜਾਂ ਨਹੀਂ, ਤੁਸੀਂ ਚਰਚ ਦਾ ਹਿੱਸਾ ਹੋ। ਅਤੇ ਇਸਦਾ ਮਤਲਬ ਹੈ ਜਦੋਂ ਅਸੀਂ ਸਦੀਵੀ ਯੁੱਗ ਵਿੱਚ ਪਹੁੰਚ ਜਾਂਦੇ ਹਾਂ ਤਾਂ ਵਿਆਹ ਅਤੇ ਬੱਚੇ ਦੀ ਬਰਕਤ ਮਹੱਤਵਪੂਰਨ ਅਰਥਾਂ ਵਿੱਚ ਰਾਹ ਦੇਵੇਗੀ, ਪਰ ਚਰਚ ਦੀ ਅਸੀਸ ਸਦੀਵੀ ਯੁੱਗ ਵਿੱਚ ਜਾਰੀ ਰਹੇਗੀ। ਕਲੇਸ਼ੀਆ ਵਿੱਚ ਖੁਸ਼ੀ ਦਾ ਸਵਾਦ ਚੱਖਿਆ ਜਾਂਦਾ ਆ। ਉਹ ਪੁਰਸ਼ ਜਾਂ ਇਸਤਰੀ ਜੋ ਪਰਮਾਤਮਾ ਅੱਗੇ ਡੂੰਘੀ ਸ਼ਰਧਾ ਰੱਖਦਾ ਹੈ, ਜੋ ਪ੍ਰਭੂ ਦਾ ਡਰ ਰੱਖਦਾ ਹੈ, ਪ੍ਰਭੂ ਦੀ ਆਗਿਆ ਵਿੱਚ ਚੱਲਣ ਵਾਲੇ ਆਦਮੀ ਜਾਂ ਇਸਤਰੀ ਨੇ ਨਿੱਜੀ ਸੰਤੁਸ਼ਟੀ ਅਤੇ ਖੁਸ਼ੀ ਦੀ ਕੁੰਜੀ ਲੱਭ ਲਈ ਹੈ। ਅਤੇ ਅਜਿਹੇ ਵਿਅਕਤੀ ਤੋਂ ਉਹਨਾਂ ਦੇ ਕੰਮ ਅਤੇ ਉਹਨਾਂ ਦੇ ਵਿਆਹ ਅਤੇ ਉਹਨਾਂ ਦੇ ਪਰਿਵਾਰ ਅਤੇ ਉਹਨਾਂ ਦੇ ਚਰਚ ਵਿੱਚ ਅਸੀਸ ਜਿਹੜੀ ਆ ਉਹ ਵਹਿੰਦੀ ਆ ਜਾਂ ਉੱਥੋਂ ਜਿਹੜੀ ਆ ਵਗਦੀ ਆ। ਅਤੇ ਇਸ ਲਈ ਐਲਕ ਮੋਟੀਅਰ ਕਹਿੰਦਾ ਹੈ, ਇਹ ਮਾਇਨੇ ਰੱਖਦਾ ਹੈ ਕਿ ਮੈਂ ਪ੍ਰਭੂ ਨਾਲ ਆਪਣੀ ਰੋਜ਼ਾਨਾ ਕੋਸ਼ਿਸ਼ ਰੱਖਦਾ ਹਾਂ, ਇਹ ਮਾਇਨੇ ਰੱਖਦਾ ਆ ਕਿ ਕੀ ਮੈਂ ਆਪਣੇ ਆਪ ਨੂੰ ਉਸ ਦੇ ਵਚਨ ਵਿੱਚ ਭੇਜਦਾ ਹਾਂ ਅਤੇ ਜੋ ਉਸਨੇ ਪ੍ਰਗਟ ਕੀਤਾ ਹੈ ਉਸ ਉੱਤੇ ਆਪਣੀ ਜੀਵਨ ਸ਼ੈਲੀ ਨੂੰ ਆਧਾਰਿਤ ਕਰਦਾ ਹਾਂ। ਇਹ ਮੇਰੇ ਨਜ਼ਦੀਕੀ ਅਜ਼ੀਜ਼ਾਂ ਲਈ, ਮੇਰੇ ਯਰੂਸ਼ਲਮ ਦੇ ਵਿਸ਼ਾਲ ਘੇਰੇ ਲਈ ਅਤੇ ਇਸਰਾਇਲ ਲਈ ਯਿਸੂ ਵਿੱਚ ਵਿਸ਼ਵਾਸ ਕਰਨ ਵਾਲਿਆਂ ਦੀ ਵਿਸ਼ਵ ਵਿਆਪੀ ਕੰਪਨੀ ਲਈ ਮਹੱਤਵਪੂਰਨ ਹੈ, ਇਹ ਮਾਇਨੇ ਰੱਖਦਾ ਹੈ। ਇਸ ਲਈ ਆਓ ਅੱਜ ਅਸੀਂ ਇਸ ਨੂੰ ਖਤਮ ਕਰੀਏ ਜਿੱਥੇ ਅਸੀਂ ਇਸ ਨੂੰ ਸ਼ੁਰੂ ਕੀਤਾ ਸੀ। ਕੀ ਤੁਸੀਂ ਖੁਸ਼ ਹੋ? ਮੈਂ ਨਹੀਂ ਪੁੱਛ ਰਿਹਾ ਕਿ ਤੁਹਾਡੀ ਜ਼ਿੰਦਗੀ ਦੇ ਵਿੱਚ ਸਮੱਸਿਆਵਾਂ ਹੈ ਜਾਂ ਨਹੀਂ। ਸਾਡੇ ਵਿੱਚੋਂ ਬਹੁਤੇ ਲੋਕਾਂ ਦੇ ਕੋਲ ਸਮੱਸਿਆਵਾਂ ਹਨ, ਬਲਕਿ ਸਾਡੇ ਸਾਰਿਆਂ ਕੋਲ ਹੀ ਸਮੱਸਿਆਵਾਂ ਹਨ। ਪਰ ਇਹਨਾਂ ਸਾਰੀਆਂ ਸਮੱਸਿਆਵਾਂ ਦੇ ਵਿਚਕਾਰ ਕੀ ਤੁਸੀਂ ਖੁਸ਼ ਹੋ? ਸੋ ਖੁਸ਼ੀ ਕਿੱਥੇ ਮਿਲਦੀ ਹੈ? ਇਹ ਪ੍ਰਭੂ ਦੇ ਡਰ ਵਿੱਚ ਇਸ ਨੂੰ ਪਾਇਆ ਜਾਂਦਾ ਹੈ, ਇਹ ਸਾਡੇ ਜੀਵਨ ਦੇ ਵਿੱਚ ਪ੍ਰਗਟ ਹੁੰਦੀ ਹੈ, ਇਹ ਕੰਮ ਪਤਨੀ ਬੱਚੇ ਅਤੇ ਚਰਚਾਂ ਵਿੱਚ ਇਸ ਨਾਲ ਸਵਾਦ ਚੱਖਿਆ ਜਾ ਸਕਦਾ ਹੈ। ਇਹ ਸਾਰੀਆਂ ਭਵਿੱਖਬਾਣੀਆਂ ਹਨ ਜੋ ਆਉਣ ਵਾਲਾ ਹੈ ਉਹ ਜ਼ਬੂਰਾਂ ਦਾ ਲਿਖਾਰੀ ਜਾਣਦਾ ਹੈ ਕਿ ਕੀ ਇਹਨਾਂ ਸਾਰੇ ਖੇਤਰਾਂ ਵਿੱਚ ਦੁੱਖ ਦੇ ਨਾਲ ਨਾਲ ਖੁਸ਼ੀਆਂ ਵੀ ਹੋ ਸਕਦੀਆਂ ਹਨ, ਪਰ ਉਹ ਆਉਣ ਵਾਲੇ ਸਮੇਂ ਦੇ ਸਵਾਦ ਹਨ। ਇਹਨਾਂ ਸਾਰੀਆਂ ਬਰਕਤਾਂ ਦਾ ਖਜ਼ਾਨਾ ਸਾਂਭ ਕੇ ਰੱਖੋ, ਉਹਨਾਂ 'ਤੇ ਵਿਸ਼ਵਾਸ ਨਾ ਕਰੋ, ਉਹਨਾਂ ਨੂੰ ਮਾਮੂਲੀ ਨਾ ਲਓ। ਤੁਸੀਂ ਇਹ ਨਹੀਂ ਜਾਣਦੇ ਕਿ ਤੁਹਾਡੇ ਕੋਲ ਉਹ ਕਿੰਨੇ ਸਮੇਂ ਲਈ ਹਨ, ਤੁਹਾਡੇ ਕੋਲ ਉਹ ਕਿਸ ਰੂਪ ਵਿੱਚ ਹੋਣਗੇ। ਤੁਸੀਂ ਨਹੀਂ ਜਾਣਦੇ ਕਿ ਤੁਸੀਂ ਉਹਨਾਂ ਦਾ ਕਿੰਨਾ ਸਮਾਂ ਆਨੰਦ ਮਾਣੋਗੇ। ਇਸ ਲਈ ਉਹਨਾਂ ਦਾ ਖਜ਼ਾਨਾ ਸਾਂਭ ਕੇ ਰੱਖੋ, ਉਹਨਾਂ ਲਈ ਪਰਮੇਸ਼ਵਰ ਦਾ ਧੰਨਵਾਦ ਕਰੋ ਅਤੇ ਇੱਕ ਵਿਅਕਤੀ ਬਣਨ ਦਾ ਪੱਕਾ ਇਰਾਦਾ ਕਰੋ ਜੋ ਯਹੋਵਾਹ ਤੋਂ ਡਰਦਾ ਹੈ ਅਤੇ ਉਹਦੇ ਰਾਹਾਂ ਦੇ ਉੱਤੇ ਚੱਲਦਾ ਹੈ। ਆਮੀਨ।